ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਤਵਾਂ ਅਧਿਆਇ ਅਥ ਸਪਤਮ ਅਧਿਆਇ ਪ੍ਰਾਰੰਭ। ਦੋਹਰਾ ਵਾਕ ਨਿਰੂਪਣ ਅਭ ਕਰੇ। ਸਪਤਮ ਧਿਆਏ ਮਝਾਰ ਛੰਦ ਰੁਦਰ ਮਤ ਸ਼ੁਦਰ ਕੋ ਕਰਤ ਸਮੁੰਦਰ ਪ੍ਰਕਾਰ। ਵਾਕ ਨਿਰੂਪਣ ਅਭ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਤਵਾਂ ਅਧਿਆਇ ਅੱਜ ਆਪਾਂ ਵਿਚਾਰਨ ਲੱਗੇ ਹਾਂ। ਸੱਤਵੇਂ ਅਧਿਆਇ ਦੇ ਜਿਹੜਾ ਹੈ ਵਿੱਚ ਪੰਡਿਤ ਹਰਦਿਆਲ ਜੀ ਚੰਗੇ ਜਿਹੜੇ ਬੋਲ ਚੰਗੇ ਬਚਨਾਂ ਦਾ ਬਿਆਨ ਕਰਨਗੇ ਵੀ ਕਿਹੜੇ ਬਚਨ ਬੋਲਣੇ ਚਾਹੀਦੇ ਆ, ਕਿਹੜੇ ਬਚਨ ਨਹੀਂ ਬੋਲਣੇ ਚਾਹੀਦੇ, ਉਸ ਦਾ ਇੱਥੇ ਕਥਨ ਕੀਤਾ ਹੈ। ਆਓ ਅੱਜ ਆਪਾਂ ਸੱਤਵੇਂ ਅਧਿਆਇ ਦੀ ਜਿਹੜੀ ਵਿਚਾਰ ਆ ਉਹ ਪ੍ਰਾਰੰਭ ਕਰਨਾ ਕਰੀਏ ਜੀ। ਸੱਤਵਾਂ ਅਧਿਆਇ ਅਥ ਸਪਤਮ ਅਧਿਆਇ ਪ੍ਰਾਰੰਭ। ਅਥ ਹੋਣ ਸਾਰ ਗਤਾਵਲੀ ਗ੍ਰੰਥ ਦਾ ਸਪਤਮ ਕਈ ਸੱਤਵਾਂ ਜਿਹੜਾ ਅਧਿਆਇ ਆ ਜਾਂ ਧਿਆਏ ਆ ਉਹ ਪ੍ਰਾਰੰਭ ਕਰਦੇ ਹਾਂ, ਸ਼ੁਰੂ ਕਰਦੇ ਹਾਂ। ਦੋਹਰਾ ਵਾਕ ਨਿਰੂਪਣ ਅਭ ਕਰੇ। ਅਭ ਕਹੀਏ ਹੋਣ, ਅਥ ਕਹੀਏ ਹੋਣ, ਦੋਵੇਂ ਇੱਕੋ ਅਰਥ ਹੁੰਦੇ। ਅਭ ਦਾ ਕਹੀਏ ਹੋਣ ਸਾਰ ਗਤਾਵਲੀ ਗ੍ਰੰਥ ਦੇ ਇਸ ਸਪਤਮ ਕਹੀਏ ਸਾਰ ਗਤਾਵਲੀ ਗ੍ਰੰਥ ਦੇ ਅਰਥ ਵਾਸਤੇ ਸਪਤਮ ਧਿਆਏ ਮਝਾਰ। ਹੁਣ ਕਹਿੰਦੇ ਸਾਰ ਕਿਤਾਬਲੀ ਗ੍ਰੰਥ ਦੇ ਇਹ ਸਪਤਮ ਸੱਤਵੇਂ ਅਧਿਆਏ ਦੇ ਮਝਾਰ ਕਹੀਏ ਵਿੱਚ ਜਿਹੜੇ ਯਥਾਰਥ ਸੱਚੇ ਅਤੇ ਸੁੰਦਰ ਸੋਹਣੇ ਮਨਮੋਹਣੇ ਵਾਕ ਆ, ਵਾਕ ਕਹੀਏ ਬਚਨ, ਉਹਨਾਂ ਦਾ ਨਿਰੂਪਣ ਕਹਿੰਦੇ ਕਰੇ ਕਹੀਏ ਕਰੇ ਕਹੀਏ ਕਰਾਂਗੇ। ਕਰੇ ਦਾ ਅਰਥ ਹੁੰਦਾ ਹੈ ਕਰਾਂਗੇ। ਹੁਣ ਸੱਤਵੇਂ ਅਧਿਆਇ ਦੇ ਵਿੱਚ ਕਹਿੰਦੇ ਸੋਹਣੇ ਸੁੰਦਰ ਮਨਮੋਹਣੇ ਬਚਨਾਂ ਦਾ ਬਿਆਨ ਕਰਾਂਗੇ ਕਿ ਕਿਹੜੇ ਬਚਨ ਜਿਹੜੇ ਆ ਮਨੁੱਖ ਨੂੰ ਜ਼ਿੰਦਗੀ ਵਿੱਚ ਰਹਿੰਦੇ ਆ ਬੋਲਣੇ ਚਾਹੀਦੇ, ਕਿਹੜੇ ਨਹੀਂ, ਕਿਹੜਿਆ ਬਚਨਾਂ ਕਰਕੇ ਨਫ਼ਾ ਹੁੰਦਾ ਅਤੇ ਕਿਹਨਾਂ ਕਰਕੇ ਨੁਕਸਾਨ ਹੁੰਦਾ, ਇਹਦਾ ਅਸੀਂ ਕਹਿੰਦੇ ਸੱਤਵੇਂ ਅਧਿਆਇ 'ਚ ਕਥਨ ਕਰਾਂਗੇ। ਇਹ ਵਿਦਿਆਰਥੀ ਜਨੋ ਧਿਆਨ ਦੇ ਕੇ ਤੁਸੀਂ ਸੁਣਨਾ ਜਿਹੜਾ ਕਰੋ। ਵਾਕ ਨਿਰੂਪਣ ਆਪ ਕਰੇ, ਬਚਨਾਂ ਦਾ ਕਥਨ ਆਪ ਕਹੀਏ ਹੁਣ ਕਰੇ ਕਹੀਏ ਕਰਾਂਗੇ ਕਿੱਥੇ, ਸਪਤਮ ਅਧਿਆਇ ਬਜ਼ਾਰ ਸਪਤਵੇਂ ਅਧਿਆਇ ਦੇ ਵਿੱਚ। ਸ਼ਾਂਦਰ ਉਦਰ ਮਤ ਸ਼ੁਦਰ ਕੋ, ਜਿਸ ਅਧਿਆਇ ਦੇ ਜਿਹੜੇ ਸੰਪੂਰਨ ਛੰਦ ਆ ਉਹ ਕਹਿੰਦੇ ਰੁਦਰ ਗਿਆਰਾਂ, ਰੁਦਰ ਦਾ ਅਰਥ ਗਿਆਰਾਂ ਛੰਦ ਹਨ, ਕਿਉਂਕਿ ਰੁਦਰ ਨਾਮ ਸ਼ਿਵ ਜੀ ਦਾ ਹੈ, ਸ਼ਿਵ ਜੀ ਦੇ ਗਿਆਰਾਂ ਅਵਤਾਰ ਮੰਨੇ ਗਏ ਅਤੇ ਪੁਰਾਣਾਂ ਵਿੱਚ ਗਿਆਰਾਂ ਰੁਦਰ ਇਹ ਮੰਨੇ ਆ। ਅੱਜ ਏਕ ਪਾਦ ਤੋਂ ਅਹਿਵਰਧਨ ਤਿੰਨ, ਪਿਨਾਕੀ ਚਾਰ, ਅਪਰਾਜਿਤ ਪੰਜ, ਤ੍ਰਿਅੰਬਕ ਛੇ, ਮਹੇਸ਼ਵਰ ਸੱਤ, ਵਿਸ਼ਵਾ ਕਵੀ ਅੱਠ, ਸ਼ੰਭੂ ਨੌ, ਹਰਣ ਦਸ, ਈਸ਼ਵਰ ਗਿਆਰਾਂ, ਭਾਵ ਗਿਆਰਾਂ ਨਾਂ ਸ਼ਿਵਜੀ ਦੇ ਮੰਨੇ ਗਏ। ਇਸ ਕਰਕੇ ਰੁਦਰ ਪਦ ਤੋਂ ਗਿਆਰਾਂ ਸੰਖਿਆ ਦਾ ਬੋਧਕ ਦਾ ਇੱਥੇ ਭਾਗ ਲਿਆ ਆ ਅਤੇ ਰੁਦਰ ਜਿੱਥੇ ਇੱਦਾਂ ਗਿਣਤੀ ਛੰਦਾਂ ਦੇ ਵਿੱਚ ਕਿਤੇ ਆ ਜਾਵੇ ਲਿਖਿਆ ਸਮਝ ਲਓ ਗਿਆਰਾਂ ਦਾ ਵਾਚ ਗਿਆ ਉੱਥੇ, ਅਤੇ ਰੁਦਰ ਨਾਮ ਸ਼ਿਵਜੀ ਦਾ, ਸ਼ਿਵਜੀ ਦੇ ਗਿਆਰਾਂ ਅਵਤਾਰ ਮੰਨੇ ਆ। ਤਾਂ ਕਹਿੰਦੇ ਛੰਦ ਰੁਦਰ, ਜਿਸ ਅਧਿਆਇ ਦੇ ਛੰਦ ਜਿਹੜੇ ਆ ਰੁਦਰ ਕਹੀਏ ਗਿਆਰਾਂ ਹਨ, ਠੀਕ ਹੈ ਜੀ। ਮਤ ਸ਼ੁਦਰ ਕੋ, ਜੋ ਸ਼ੁਦਰ ਕਹੀਏ ਤੁਸ਼, ਜਿਹੜੀ ਸ਼ੁਦਰ ਕਹੀਏ ਤੁਸ਼ ਮਤ ਨਾ ਥੋੜ੍ਹੀ ਬੁੱਧੀ ਆ, ਉਸ ਬੁੱਧੀ ਕੋ ਕਹੀਏ ਨੂੰ, ਥੋੜ੍ਹੀ ਬੁੱਧੀ ਨੂੰ ਕਰਤ ਸਮੁੰਦਰ ਪ੍ਰਕਾਰ, ਕਹਿੰਦੇ ਸਮੁੰਦਰ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਪ੍ਰਕਾਰ ਕਹੀਏ ਤਰ੍ਹਾਂ ਕਰਤ ਕਹੀਏ ਕਰ ਦੇਣਗੇ ਕਰਦੇ ਹਨ। ਇਹ ਵੀ ਗਿਆਰਾਂ ਛੰਦ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਕਰਦੇ ਆ, ਕਰਤ ਕਹੀਏ ਕਰਦੇ ਹਨ ਇਹ ਜਿਹੜੇ ਛੰਦ ਆ। ਜਿਸ ਦੇ 11 ਛੰਦ ਹੋਣਗੇ, ਜੋ ਮਤ ਸ਼ੁੱਧਰ ਸ਼ੁੱਧਰ ਕਹੀਏ ਕਮਜ਼ੋਰ ਬੁੱਧੀ ਜਿਹੜੀ ਹੈ ਨਾ, ਥੋੜ੍ਹੀ ਬੁੱਧੀ ਆ, ਹਾਂਜੀ, ਉਹਨੂੰ ਇਹ ਆਪਣਾ ਕਰਦ ਸਮੁੰਦਰ ਪ੍ਰਕਾਰ। ਸਮੁੰਦਰ ਜਿਵੇਂ ਬਹੁਤ ਵਿਸ਼ਾਲ ਹੈ, ਖੁੱਲ੍ਹਾ ਜਲ ਵਾਲਾ ਛੱਲਾ ਮਾਰਦਾ, ਇਸ ਤਰ੍ਹਾਂ ਸਮੁੰਦਰ ਦੀ ਤਰ੍ਹਾਂ ਕਹਿੰਦੇ ਇਸ ਬੁੱਧੀ ਨੂੰ ਵਿਸ਼ਾਲ ਕਰ ਦੇਣਗੇ, ਅਤੇ ਕਰਦ ਕਹੀਏ ਕਰਦੇ ਹਾਂ ਜਾਂ ਕਰ ਦੇਣਗੇ। ਵਾਕ ਵਾਕ ਦਾ ਅਰਥ ਹੁੰਦਾ ਬਚਨ, ਰੂਪਨ ਦਾ ਅਰਥ ਹੁੰਦਾ ਵਰਣਨ ਕਰਨਾ, ਕੁਝ ਬਿਆਨ ਕਰਨਾ, ਕਥਨ ਕਰਨਾ, ਜਾਂ ਅਜਿਹਾ ਕਥਨ ਜਿਸ ਵਿੱਚ ਕਿਸੇ ਵਸਤੂ ਦਾ ਸਰੂਪ ਬੰਨ੍ਹ ਕੇ ਦਿਖਾਇਆ ਜਾਵੇ, ਪੂਰਾ ਪੂਰਾ ਨਿਰਣਾ ਕਰਕੇ ਕਥਨ ਕੀਤਾ ਜਾਵੇ, ਉਹਨੂੰ ਨਿਰੂਪਣ ਕਿਹਾ ਜਾਂਦਾ। ਮੰਤਰ, ਮਿੱਤਰ, ਤਪ, ਦਾਨ, ਜਪ। ਹੁਣ ਕਹਿੰਦੇ ਆ ਵੱਖੋ ਵੱਖਰੀ ਗਿਣਤੀ ਕਰਾ ਕੇ, ਅਤੇ ਵੀ ਕੌਣ ਤੁਹਾਡੀ ਰੱਖਿਆ ਕਰੂਗਾ, ਕੌਣ ਨਹੀਂ ਕਰਦਾ ਹੈ। ਇਹ ਜਿਹੜੇ ਕੋਈ ਕੰਮ ਆ ਉਹਨਾਂ ਤੋਂ ਮਨੁੱਖ ਪਹਿਲਾਂ ਕਿਵੇਂ ਕਰਦੇ ਆ, ਫਿਰ ਕਿਵੇਂ ਭੱਜਦੇ ਆ, ਉਹਦੇ ਬਾਰੇ ਦੱਸਿਆ। ਮੰਤਰ ਪਿੱਛੇ ਜੋ ਸ਼ਬਦ ਹੈ ਨਾ ਸ਼ੁਧਰ, ਉਹਦੇ ਵੀ ਕਈ ਅਰਥ ਕਰਦੇ ਆ। ਨੀਚ ਵੀ ਕਰ ਦਿੰਦੇ ਆ, ਅਦਮ, ਨਿਰਤਾਨਾ, ਕੰਗਾਲ, ਕਰੂਰ, ਬੇਰਹਿਮ, ਚਾਵਲ ਦੀ ਕਣੀ, ਧਤੂਰਾ, ਮੱਖੀ, ਮੱਛਰ, ਇਹ ਸਾਰੇ ਮਾਣ ਕੋਸ਼ ਵਿੱਚ ਲਿਖੇ ਹੋਏ ਆ। ਸ਼ੁਧਰ ਦੇ ਅਰਥ ਮਤਲਬ ਕਈ ਲੱਗਦੇ ਆ, ਠੀਕ ਹੈ ਜੀ, ਉਹ ਤੁਹਾਡੀ ਸਮਝ ਵਾਸਤੇ ਦੱਸਿਆ, ਬਾਕੀ ਜਿੰਨਾ ਯੋਗ ਉਹ ਸਮਝੋ। ਸ਼ੁਧਰ ਦਾ ਅਰਥ ਇੰਨਾ ਹੀ ਆ ਵੀ ਜਿਹੜਾ ਥੋੜ੍ਹਾ ਮਾਤਰ, ਤੁਸ਼ ਮਾਤਰ, ਕਮਜ਼ੋਰ ਹੌਲੀ ਕਹਿ ਲਓ, ਛੋਟੀ ਕਹਿ ਲਓ। ਮੰਤਰ, ਮਿੱਤਰ, ਤਪ, ਦਾਨ, ਜਪ। ਕਿਸੇ ਮੰਤਰ ਦਾ ਜਾਪ ਕਰਦਾ ਹੋਵੇ ਮਨੁੱਖ, ਜਾਂ ਮਿੱਤਰ, ਮਿੱਤਰ ਕਹੀਏ ਬਹੁਤੇ ਮਿੱਤਰਾਂ ਵਾਲਾ ਹੋਵੇ, ਤਪ ਕਹੀਏ ਤਪਸਵੀ ਹੋਵੇ, ਜਾਂ ਫਿਰ ਦਾਨ ਕਹੀਏ ਦਾਨੀ ਹੋਵੇ, ਜਪ ਕਹੀਏ, ਜਪ ਤਾਂ ਆਪਾਂ ਪੜ੍ਹੀ ਦਿਆ ਵੀ ਕਿਸੇ ਮੰਤਰ ਦਾ ਜਾਪ ਕਰਦਾ ਹੋਵੇ, ਜਾਂ ਕੋਈ ਜਪ ਕਰਦਾ ਹੋਵੇ ਜਿਸ ਨੇ ਮਤਲਬ ਬਹੁਤ ਜੰਤਰਾਂ ਮੰਤਰਾਂ ਦੇ ਬਹੁਤ ਜਾਪ ਕੀਤੇ ਹੋਣ, ਉਹਨਾਂ ਬਾਰੇ ਦੱਸਣ ਡੇ। ਬਾਂਦ ਬਾਦ ਜੇ ਆਹੇ, ਜਾਂ ਪੀ ਦਾਨੀ ਹੋਵੇ ਜਾਂ ਜਪੀ ਹੋਵੇ, ਜਾਂ ਬਾਂਦ ਬਾਦ, ਬਾਂਦ ਪਦਾਰਥ ਹੁੰਦਾ ਬਾਂਦ ਰਿਸ਼ਤੇਦਾਰ, ਉਸ ਤੋਂ ਬਾਅਦ ਸੱਜਣ ਮਿੱਤਰ ਲਾ ਲਓ ਸਾਰੇ, ਜਿਸ ਦੇ ਬਹੁਤ ਸਾਖ ਸੰਬੰਧੀ ਵੀ ਹੋਣ। ਭਾਵੇਂ ਜੇ ਨਰ ਪੀੜਤ ਕਾਲ ਕਰ, ਬੜੀ ਡੂੰਘੀ ਗੱਲ ਦੱਸਣ ਲੱਗੇ ਹਾਂ। ਕਹਿੰਦੇ ਜਿਸ ਵੇਲੇ ਮੌਤ ਦੇ ਦੂਤ ਆਉਂਦੇ ਆ, ਅਤੇ ਮਨੁੱਖ ਜੋ ਉਸ ਮੌਤ ਨੂੰ ਸਾਹਮਣੇ ਦੇਖ ਕੇ ਦੁਖੀ ਹੁੰਦਾ ਹੈ, ਉਸ ਮੌਤ ਤੋਂ ਬਚਾਉਣ ਵਾਲਾ ਉਸਦਾ ਕੋਈ ਵੀ ਰਾਖਾ ਮਦਦਗਾਰ ਨਹੀਂ ਬਣਦਾ। ਇੱਥੇ ਦੱਸਣ ਲੱਗੇ ਕਿ ਮੌਤ ਵੱਲੋਂ ਕੋਈ ਰੱਖਣ ਵਾਲਾ ਨਹੀਂ ਹੈ। ਜੇ ਨਰ ਪੀੜ ਦਾ ਕਾਲ ਕਰ, ਜਿਹੜਾ ਪੁਰਸ਼ ਵੇਖੋ ਕਾਲ ਕਹੀਏ ਮੌਤ ਦੇ ਦੁੱਖ ਨਾਲ ਪੀੜਿਤ ਕਹੀਏ ਦੁਖੀ ਆ, ਮੌਤ ਦੇ ਦੁੱਖ ਕਰਕੇ ਜੋ ਪੀੜਿਤ ਦੁਖੀ ਹੈ, ਜੋ ਪੁਰਸ਼ ਕੋ ਰੱਖਿਅਕ ਨਹੀਂ ਤਾਹੇ ਕਹੀਏ, ਉਸ ਨੂੰ ਕੋਈ ਵੀ ਰੱਖਿਆ ਕਹੀਏ ਰੱਖਣ ਵਾਲਾ ਨਹੀਂ, ਉਹਦੀ ਰੱਖਿਆ ਕਰਨ ਵਾਲਾ ਨਹੀਂ, ਕਿਉਂਕਿ ਮੌਤ ਅੱਗੇ ਕਿਸੇ ਦਾ ਜਿਹੜਾ ਪੇਸ਼ ਨਹੀਂ ਚੱਲਦੀ। ਮੰਤਰ, ਮਿੱਤਰ, ਤਪ, ਦਾਨ, ਜਪ। ਜੋ ਮੰਤਰਾਂ ਆਦਿ ਦਾ ਜਾਪ, ਫਿਰ ਮਿੱਤਰ ਦੋਸਤ ਦੋ, ਤਪ ਕਹੀਏ ਤਪੱਸਿਆ, ਦਾਨ ਕਹੀਏ ਦਾਨ ਪੁੰਨ, ਜਪ ਕਹੀਏ ਜਪ ਚਾਰ, ਅਤੇ ਬਾਂਧਵ, ਬਾਂਧਵ ਰਿਸ਼ਤੇਦਾਰ ਆਦਿ ਸੋਗੇ ਸੰਬੰਧੀ ਆ, ਜੇ ਕਹੀਏ ਜਿਹੜੇ ਆਹੇ ਕਹੀਏ ਹੈ ਜਾਂ ਹਨ। ਜੇ ਨਰ ਪੀੜਤ ਕਾਲ ਕਰ, ਪਰ ਜੇ ਕਹੀਏ ਜਿਹੜਾ ਨਰ ਮਨੁੱਖ ਕਾਲ ਮੌਤ ਕਰ ਕਹੀਏ ਕਰਕੇ ਪੀੜਤ ਕਹੀਏ ਦੁਖੀ ਆ, ਪਰ ਜਦੋਂ ਮੌਤ ਆ ਕੇ ਗ੍ਰਾਸੀ ਲੈਂਦੀ ਹੈ ਤਦੋਂ ਕੋ ਰੱਖੇ ਕਿ ਨਹਿ ਤਾਹੇ, ਤਦੋਂ ਇਹਨਾਂ ਵਿੱਚੋਂ ਕੋ ਕਹੀਏ ਕੋਈ ਵੀ ਤਾਹੇ ਕਹੀਏ ਉਸ ਪੁਰਖ ਦਾ ਜਿਹੜਾ ਮੌਤ ਨਾਲ ਪੀੜਤ ਆ, ਉਹ ਜੀਵਕ ਦਾ ਰੱਖਿਅਕ ਸਹਾਇਕ ਮਦਦਗਾਰ ਕੋਈ ਨਹੀਂ ਹੁੰਦਾ। ਭਾਵ ਇਹ ਸਭ ਚੀਜ਼ਾਂ ਜਵਾਬ ਦੇ ਜਾਂਦੀਆਂ, ਸਭ ਵਸਤੂਆਂ ਪਾਸ ਹੀ ਪਈਆਂ ਰਹਿ ਜਾਂਦੀਆਂ, ਕੋਈ ਵੀ ਸਹਾਇਕ ਨਹੀਂ ਬਣਦਾ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਜੋ ਬੰਦਾ ਚੱਲਿਆ ਚੌ ਜਾਣਿਆਂ ਦੇ ਕੰਨ, ਉੱਥੇ ਫਿਰ ਕੋਈ ਨਹੀਂ ਕੰਮ ਆਉਂਦੇ ਅਤੇ ਨਾ ਇਹ ਰੋਕ ਹੀ ਸਕਦੇ। ਮੰਤਰ ਵੀ ਕੁਝ ਨਹੀਂ ਕਰ ਸਕਦੇ, ਤਪੱਸਿਆ ਦਾਨ ਕੁਝ ਨਹੀਂ ਕਰ ਸਕਦਾ, ਕਿਉਂਕਿ ਕਾਲ ਦੇ ਵਸ ਸਾਰੇ ਹੀ। ਕਾਲ ਪਾਏ ਬ੍ਰਹਮਾ ਅਵਤਾਰਾ ਅਤੇ ਕਾਲ ਪਾਏ ਸ਼ਿਵਜੀ ਅਵਤਾਰਾ। ਸ਼ਿਵਜੀ ਜਿਹੜੇ ਕਲਿਆਣ ਸਰੂਪਕ ਹੋਣ ਵਾਲੇ, ਉਹ ਵੀ ਕਾਲ ਦੇ ਵਾਸੀ। ਮਤਲਬ ਕਹਿਣ ਦਾ ਮਤਲਬ ਵੀ ਜਿਹਦੀ ਮੌਤ ਆ ਗਈ ਆ, ਇਹਨਾਂ ਵਿੱਚ ਕੋਈ ਵੀ ਤਾਂ ਰੱਖਿਆ ਨਹੀਂ ਕਰ ਸਕਦਾ। ਇਹ ਗੱਲ ਪੱਕੀ ਆ, ਭਾਵੇਂ ਆਪਾਂ ਕਿਹੜੇ ਵੀ ਦਾਨੀ ਜਪੀਏ ਆ, ਵੇਖੋ ਸਰੀਰ ਦੇ ਕਰਕੇ ਤਾਂ ਜਾਣਾ ਹੀ ਪਏਗਾ। ਮੌਤ ਜਿਹੜੀ ਕਾਲ ਆ ਗਈ ਤਾਂ ਜਾਣਾ ਹੀ ਪਏ। ਸੁੱਖ ਕਰ ਬੰਧਤ ਕਰਮ ਮਹਿ, ਜੀਵ ਸੁੱਖ ਦੀ ਇੱਛਾ ਧਾਰਨ ਕਰ ਕਹੀਏ ਕਰਕੇ, ਜਿਨ੍ਹਾਂ ਦੁਨਿਆਵੀ ਕਰਮ ਕਾਂਡਾਂ ਵਿੱਚ ਬੰਧਿਤ ਕਹੀਏ ਵੱਧ ਜਾਂਦਾ, ਤੇਹ ਦੁਸਤਰ ਫਲ ਹੋਏ। ਤੇਹ ਕਹੀਏ ਉਹਨਾਂ ਕਰਮ ਕਾਂਡਾਂ ਦਾ ਅਖੀਰ ਨੂੰ ਬਹੁਤ ਦੁਸਤਰ ਕਠਿਨ ਦੁੱਖਦਾਇਕ ਜਿਹੜਾ ਫਲ ਪ੍ਰਾਪਤ ਹੋਏ ਕਹੀਏ ਹੁੰਦਾ। ਸੁੱਖ ਕਰ ਬੰਧਿਤ ਕਰਮ ਮਹਿ, ਜੀਵ ਸੁੱਖ ਪ੍ਰਾਪਤੀ ਲਈ ਕਰਮਾਂ ਵਿੱਚ ਵੱਧ ਜਾਂਦਾ ਹੈ। ਸੁੱਖ ਕਰਕੇ ਅਤੇ ਕਰਮਾਂ ਵਿੱਚ ਜੋ ਬੰਧਿਤ ਕਹੀਏ ਬੰਨਿਆ ਹੋਇਆ ਹੈ ਨਾ, ਬੰਨਿਆ ਜਾਂਦਾ ਹੈ, ਅਤੇ ਦੁਸਤਰ ਫਲ ਹੋਏ, ਉਸਦਾ ਫਲ ਜਿਹੜਾ ਦੁਸਤਰ ਕਠਿਨ ਹੀ ਜਿਹੜਾ ਬੜਾ ਔਖਾ ਫਿਰ ਪ੍ਰਾਪਤ ਹੁੰਦਾ। ਪਰ ਉਹਨਾਂ ਕਰਮਾਂ ਦਾ ਫਲ ਭੋਗਣਾ ਬੜਾ ਔਖਾ ਹੁੰਦਾ। ਕਰਮ ਕਿਉਂਕਿ ਇਹ ਪਰੇਸ਼ਾਨ ਕਰਦੇ ਬੰਦੇ ਨੂੰ। ਹਸਤੀ ਧਾਰੇ ਕਰਬ ਕੋ, ਜਿਵੇਂ ਕਹਿੰਦੇ ਇਸਤਰੀ ਹਸਤੀ, ਹਸਤੀ ਦਾ ਅਰਥ ਹੈ ਇੱਥੇ ਖੁਸ਼ੀ ਖੁਸ਼ੀ ਜਾਂ ਹਸੂ ਹਸੂ ਕਰਦੇ। ਹਸਤੀ ਧਾਰੇ ਗਰਬ ਕੋ, ਕਿ ਵੇਖੋ ਜਿਵੇਂ ਇਸਤਰੀ ਚਾਈ ਚਾਈ ਖੁਸ਼ੀ ਖੁਸ਼ੀ ਨਾਲ ਹਸੂ ਹਸੂ ਕਰਦੀ, ਗਰਭ ਪੇਟ ਵਿੱਚ ਤਾਂ ਧਾਰੇ ਧਾਰ ਲੈਂਦੀ ਹੈ। ਹਾਂਜੀ, ਤਜ ਤੋਂ ਰਦੰਤੀ ਸੋਏ, ਪਰ ਜਦੋਂ ਬੱਚੇ ਦੇ ਜਨਮ ਵੇਲੇ ਉਹਨੂੰ ਪੀੜਾ ਹੁੰਦੀ ਹੈ ਤਾਂ ਉਹ ਗਰਭ ਨੂੰ ਛੱਡਦੀ ਹੋਈ ਫਿਰ ਬਹੁਤ ਰਦੰਤੀ ਕਹੀਏ ਰੋਂਦੀ ਹੈ। ਸੋਏ ਕਹੀਏ ਉਹ ਉਸ ਗਰਭ ਨੂੰ ਤਿਆਗਦਿਆਂ ਪਾ ਬੱਚੇ ਨੂੰ ਜਨਮ ਦਿੰਦੇ ਹਾਂ, ਬਹੁਤ ਰਦੰਤੀ ਰੋਂਦੀ ਹੈ। ਇਸਤਰੀਆਂ ਦਾ ਦ੍ਰਿਸ਼ਟਾਂਤ ਦੇ ਕੇ ਕਿੰਨੇ ਚਾਅ ਨਾਲ ਦਿੰਦੇ ਆ ਕਿ ਵੇਖੋ ਕਿੰਨੇ ਚਾਅ ਨਾਲ ਬੱਚਾ ਪੈਦਾ ਕਰਨ ਦੇ ਖਿਆਲ ਨਾਲ ਮਾਤਾ ਗਰਭ ਧਾਰਨ ਕਰਦੀ ਹੈ। ਜਿਸ ਵੇਲੇ ਬੱਚਾ ਜਨਮ ਦੀਆਂ ਪੀੜਾਂ ਸ਼ੁਰੂ ਹੁੰਦੀਆਂ ਹੈ ਉਸ ਵੇਲੇ ਉਹ ਰੋਂਦੀ ਹੈ ਕਿ ਮੈਂ ਮੁੜ ਕੇ ਕੰਮ ਨਹੀਂ ਕਰਾਂਗੀ। ਇਸ ਤਰ੍ਹਾਂ ਮਨੁੱਖ ਕਰਮ ਤਾਂ ਬਿਨਾਂ ਸੋਚੇ ਸਮਝੇ ਕਰੀ ਜਾਂਦਾ ਹੈ, ਪਰ ਜਦੋਂ ਉਹਨਾਂ ਦਾ ਫਲ ਭੋਗਣਾ ਪੈਂਦਾ ਫਿਰ ਰੋਂਦਾ ਕਰਲਾਉਂਦਾ ਝੂਰਦਾ। ਇਸ ਕਰਕੇ ਚਾਹੀਦਾ ਇਹ ਹੈ ਕਿ ਚੰਗੇ ਕਰਮ ਕਰੋ ਤਾਂ ਮਾੜੇ 'ਤੇ ਮਾੜੇ ਛੱਡੋ। ਹਰ ਸੁੱਖ ਕਰ ਬੰਧਿਤ ਕਰਮ ਹੈ, ਜਿਹੜਾ ਕੋਈ ਆ ਸੁੱਖ ਕਰਕੇ ਮਾੜੇ ਕਰਮਾਂ 'ਚ ਵੀ ਵੱਧ ਜਾਂਦਾ ਨਾ ਮਨੁੱਖ, ਫਿਰ ਉਹਦਾ ਫਲ ਨੂੰ ਕਠਿਨ ਹੀ ਹੁੰਦਾ। ਸੁੱਖ ਕਰਕੇ ਲੋਕ ਆਪਣੇ ਸੁੱਖ ਵਾਸਤੇ ਲੋਕਾਂ ਨੂੰ ਵੱਢ ਦਿੰਦੇ, ਮਾਰ ਦਿੰਦੇ, ਠੱਗੀਆਂ ਕਰਦੇ, ਚੋਰੀਆਂ ਕਰਦੇ, ਪਰ ਉਹਦਾ ਫਲ ਅੰਜਾਮ ਬੜਾ ਔਖਾ ਮਿਲਦਾ। ਕਹਿਣ ਤੋਂ ਭਾਵ ਸੁੱਖ ਕਰਕੇ ਜੇ ਕਰਮ ਵੀ ਕਰਨੇ, ਨੇਕੀ ਦੇ ਕਰਮ ਕਰੋ। ਨੇਕੀ ਕੀਤਾ ਹਮੇਸ਼ਾ ਸੁੱਖ ਹੀ ਹੈ, ਉਹਦਾ ਫਲ ਵੀ ਜਿਹੜਾ ਬੜਾ ਸਰਲ ਮਿਲਦਾ, ਸੁਖਾਲਾ ਮਿਲਦਾ। ਕੋਈ ਆਪਾਂ ਨੂੰ ਚੋਰੀ ਕਰਾਂਗੇ ਤਾਂ ਫੜੇ ਜਾਵਾਂਗੇ, ਨਹੀਂ ਕਰਾਂਗੇ ਮਿਹਨਤ ਕਰਾਂਗੇ ਤਾਂ ਕੋਈ ਦੁੱਖ ਨਹੀਂ, ਇਹਦਾ ਫਲ ਵਧੀਆ ਹੀ। ਚੰਗੇ ਕੰਮ ਕਰਨ ਦੀ ਸਿੱਖਿਆ ਇਸ ਦੋਹਰੇ ਵਿੱਚ ਦਿੱਤੀ। ਦੋਹਰਾ ਜੀਵ ਕਰਮ ਆਪੇ ਕਰੇ, ਇਹ ਮਨੁੱਖ ਵੇਖੋ ਆਪੇ ਹੀ ਕਹਿੰਦੇ ਹੈ ਚੰਗੇ ਮਾੜੇ ਕੰਮ ਜਿਹੜਾ ਕਰੇ ਕਹੀਏ ਕਰਦਾ ਹੈ, ਆਪੇ ਤੇ ਫਲ ਭੁਗਤ, ਅਤੇ ਆਪੇ ਹੀ ਉਹਨਾਂ ਕਰਮਾਂ ਦਾ, ਆਪੇ ਹੀ ਉਹਨਾਂ ਕਰਮਾਂ ਦਾ, ਅਤੇ ਕਹੀਏ ਉਹਨਾਂ ਦਾ ਆਪੇ ਹੀ ਉਹਨਾਂ ਦਾ ਫਲ ਜਿਹੜਾ ਲਾਭ ਨਿਕਲਦਾ, ਨਤੀਜਾ ਨਿਕਲਦਾ, ਉਹਨੂੰ ਭੁਗਤ ਫਿਰ ਭੋਗਦਾ ਹੈ। ਕਿਉਂਕਿ ਅਜਿਹਾ ਵੀ ਜੇ ਸੋ ਲੁਣੇ ਕਰਮਾਂ ਸੁੰਦੜਾ ਖੇਤ, ਇਹ ਕਰਮਾਂ ਦੇ ਖੇਤ ਆ ਸਰੀਰ। ਇਹਦੇ ਨਾਲ ਜਿਹੋ ਜਿਹੇ ਬੀਜ ਬੀਜਾਂਗੇ ਕਰਮਾਂ ਦੇ, ਮਾੜੇ ਚੰਗੇ ਉਹੋ ਜਿਹੇ ਫਲ ਪਾਵਾਂਗੇ। ਅਤੇ ਜਿਹੜਾ ਕਰੂ ਜੋ ਕਰੂ ਉਹ ਹੀ ਭਰੂ, ਜਿਹੋ ਜਿਹਾ ਕਰਨਾ ਉਹੋ ਜਿਹੇ ਭਰਨਾ। ਜਿਹੜਾ ਖਾਊ ਗਾਜਰਾਂ ਉਹਦੇ ਢਿੱਡ 'ਚ ਪੀੜ, ਸਿੱਖਿਆ ਸਾਨੂੰ ਪਿੱਛੇ ਵੀ ਇਹ ਦਿੱਤੀ ਹੈ ਵੀ ਬਿਨਾਂ ਸੋਚੇ ਸਮਝੇ ਕੋਈ ਕਰਮ ਤਾਂ ਕਰ ਲੈਂਦਾ ਮਨੁੱਖ ਮਾੜੇ ਚੰਗੇ, ਪਰ ਉਹਦਾ ਫਲ ਜਦੋਂ ਭੋਗਣਾ ਪੈਂਦਾ ਫਿਰ ਰੋਂਦਾ। ਆਪਣਾ ਕੀਤਾ ਵੇਖੋ ਫਲ ਆ ਵੀ ਭੋਗੀ ਦਾ, ਇਸ ਦੌਰੇ ਵਿੱਚ ਇਹੀ ਦੱਸਣ ਲੱਗੇ ਆ। ਜੀਵ ਕਰਮ ਆਪੇ ਕਰੇ, ਜੀਵ ਆਪੇ ਚੰਗੇ ਮੰਦੇ ਕਰਮ ਕਰੇ ਕਰਦਾ ਗਾ ਕਰਦਾ ਹੈ, ਆਪੇ ਤੇ ਫਲ ਭੁਗਤਦਾ। ਫਿਰ ਆਪੇ ਹੀ ਤੇ ਕਹੀਏ ਉਹਨਾਂ ਕਰਮਾਂ ਦਾ ਫਲ ਇਸ ਨੂੰ ਭੁਗਤ ਕਹੀਏ ਭੁਗਤਣਾ ਪੈਂਦਾ। ਇੱਕ ਅੱਗੇ ਨਾਲ ਪਾਠ ਵੀ ਅਤੇ ਭੁਗਤ ਪਾਠ ਵੀ, ਦੋਵੇਂ ਪਾਠ ਇੱਕੋ ਹੀ ਅਰਥ ਇੱਕੋ ਲੱਗਣਾ, ਭੋਗ ਦਾ ਹੀ ਅਰਥ ਲੱਗਣਾ, ਗੱਗੇ ਨਾਲ ਹੋਵੇ ਭਾਵੇਂ ਕਾਕੇ ਨਾਲ ਹੋਵੇ। ਆਪ ਰਮਤ ਸੰਸਾਰ ਮੈਂ, ਆਪ ਹੀ ਸਕਾਮ ਕਰਨ ਕਰਮ ਕਰਨ ਵਾਲੇ ਸੰਸਾਰ, ਸੰਸਾਰ ਮੈਂ ਕਈ ਸੰਸਾਰ ਵਿੱਚ ਰਮਤ ਕਹੀਏ ਤੁਰਿਆ ਫਿਰਦਾ, ਭਾਵ ਵਾਰ ਵਾਰ ਜੰਮਦਾ ਮਰਦਾ ਹੈ, ਅਤੇ ਆਪੇ ਤੇ ਤੇ ਮੁਕਤ ਆਪੇ ਹੀ ਤੇ ਤੇ ਕਹੀਏ ਆਪ ਹੀ ਵੇਖੋ ਨਿਸ਼ਕਾਮ ਕਰਮ ਜਦੋਂ ਕਰਦਾ ਤੇ ਤੇ ਕਹੀਏ ਇਸ ਜਾਂ ਇਸ ਸੰਸਾਰ ਦੇ ਜਾਂ ਇਸ ਸੰਸਾਰ ਤੋਂ ਮੁਕਤ ਕਹੀਏ ਮੁਕਤ ਹੋ ਜਾਂਦਾ ਛੁੱਟ ਜਾਂਦਾ। ਭਾਵ ਨਿਸ਼ਕਾਮ ਕਰਮ ਕਰਨ ਨਾਲ ਤੇ ਅੰਤਸ਼ਕਰਨ ਦੀ ਸ਼ੁੱਧੀ ਹੋ ਜਾਂਦੀ ਹੈ, ਸ਼ੁੱਧ ਅੰਤਸ਼ਕਰਨ ਵਿੱਚ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਗਿਆਨ ਦੁਆਰਾ ਫਿਰ ਮੁਕਤੀ ਤੇ ਮੁਕਤੀ ਹੈ ਹੀ ਹੈ, ਫਿਰ ਮੁਕਤੀ ਤੇ ਪ੍ਰਾਪਤ ਹੈ ਹੀ ਹੈ। ਆਪ ਰਮਤ ਸੰਸਾਰ ਮੈਂ, ਰਮਤ ਦਾ ਇੱਥੇ ਅਰਥ ਲੱਗਣਾ ਵਾ ਇੱਕ ਨਾ ਰਮਣਾ, ਇੱਥੇ ਰਮਤ ਦਾ ਅਰਥ ਆ ਫਿਰਦਾ, ਠੀਕ ਹੈ ਜੀ, ਇੱਥੇ ਰਮਤ ਦਾ ਅਰਥ ਫਿਰਦਾ ਲਾਉਣਾ ਵੀ ਜਾਂ ਤੁਰਿਆ ਤੁਰਦਾ ਜਾਂ ਫਿਰਦਾ, ਇੱਕੋ ਹੀ ਅਰਥ ਬਣਦਾ, ਫਿਰਦਾ ਹੀ ਅਰਥ ਇੱਥੇ ਸਹੀ ਆ। ਆਪ ਰਮਤ ਸੰਸਾਰ ਮੈਂ, ਆਪ ਹੀ ਵੀ ਸ਼ਕਾਮ ਕਰਮ ਕਰਕੇ ਜੋ ਕਾਮਨਾ ਦੇ ਸਹਿਤ ਕਰਮ ਕਰਦਾ ਧਰਮ ਦੇ ਚਲੋ ਚਾਹੇ ਕੋਈ ਵੀ, ਅਤੇ ਉਹਨਾਂ ਕਰਮਾਂ ਕਰਕੇ ਫਿਰ ਇਹਦਾ ਜਨਮ ਹੁੰਦਾ ਅਤੇ ਸੰਸਾਰ ਦੇ ਵਿੱਚ ਰਮਤ ਕਹੀਏ ਇਹ ਫਿਰਦਾ ਤੁਰਦਾ ਰਹਿੰਦਾ ਹੈ, ਵਾਰ ਵਾਰ ਭਾਵੇਂ ਦਾ ਜਨਮ ਹੁੰਦਾ ਰਹਿੰਦਾ ਸਕਾਮ ਕਰਮਾਂ ਕਰਕੇ, ਕਿਉਂਕਿ ਕਾਮਨਾ ਦੇ ਸਹਿਤ ਕਰਮ ਕੀਤੇ, ਕੋਈ ਵੀ ਕੰਮ ਕੀਤਾ ਇੱਛਾ ਕੀਤੀ ਸੀ ਉਹਦਾ ਫਲ ਮਿਲਣਾ, ਅਤੇ ਫਿਰ ਉਹ ਜਿਹੜੇ ਸਰੀਰ 'ਚ ਕੀਤਾ ਉਹਦੇ ਵਿੱਚ ਹੀ ਫਲ ਮਿਲਣਾ। ਆਪੇ ਤੇ ਮੁਕਤ, ਅਤੇ ਆਪੇ ਹੀ ਵੇਖੋ ਤੇ ਕਹੀਏ ਇਸ ਤੋਂ ਜਾਂ ਉਸ ਤੋਂ ਆ ਸੰਸਾਰ ਤੋਂ ਉਸ ਸੰਸਾਰ ਤੋਂ ਇਹ ਮੁਕਤ ਹੋ ਜਾਂਦਾ। ਕਿਵੇਂ? ਨਿਸ਼ਕਾਮ ਕਰਮ ਕਰਕੇ ਨੇ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਸਿਮਰਨ ਕਰਦਾ ਅਤੇ ਛੁਟਕਾਰਾ ਪਾ ਲੈਂਦਾ ਸੰਸਾਰ ਵਿੱਚੋਂ ਮੁਕਤ ਹੋ ਜਾਂਦਾ। ਹਾਂਜੀ, ਇਹ ਜੀਵ ਨੂੰ ਮਤਲਬ ਕਹਿੰਦੇ ਕਰਮੀ ਬਣਨ ਵਾਲੇ ਅਤੇ ਕਰਮੀ ਛਡਾਉਣ ਵਾਲੇ। ਸ਼ਕਾਮੀ ਕਰੂਗਾ ਹੋ ਕੇ ਕਰਮ ਅਤੇ ਵੱਧ ਜਾਊਗਾ, ਨਿਸ਼ਕਾਮੀ ਹੋ ਕੇ ਕਰੂਗਾ ਅਤੇ ਛੁੱਟ ਜਾਊਗਾ, ਇਹ ਇਹਨਾਂ ਦਾ ਕਹਿਣ ਦਾ ਇੱਥੇ ਮਤਲਬ ਹੈ।
ਦੁੱਖ ਮੈਂ ਮਿੱਥਿਆ ਭਾਵਨਾ, ਅਗਿਆਨੀਆਂ ਦੀ ਹਾਲਤ ਕਥਨ ਕਰਦੇ ਆ ਕਿ ਸੰਸਾਰੀ ਮਨੁੱਖਾਂ ਦੀ ਤੇ ਇਹੋ ਜਿਹੀ ਹਾਲਤ ਆ ਕਿ ਜਦੋਂ ਦੁੱਖ ਆ ਜਾਂਦਾ ਉਹ ਦੁੱਖ ਵਿੱਚ ਇਹਨਾਂ ਦੀ ਜਿਹੜੀ ਭਾਵਨਾ ਨਾ ਇੱਛਾ ਉਹ ਮਿੱਥਿਆ ਹੋ ਜਾਂਦੀ, ਭਾਵ ਜਦੋਂ ਕੋਈ ਪਿਆਰਾ ਸੰਬੰਧੀ ਮਰ ਮੁਰ ਜਾਂਦਾ ਜਾਂ ਇਹਨਾਂ ਨਾਲ ਕੋਈ ਮਾੜਾ ਧੱਕਾ ਹੋ ਜਾਂਦਾ ਤਾਂ ਇਸ ਤਰ੍ਹਾਂ ਆਖਦੇ ਹਨ ਕਿ ਇਹ ਸੰਸਾਰ 'ਤੇ ਜੀ ਮਿੱਥਿਆ ਝੂਠਾ, ਇਸ ਵਿੱਚ ਕਿਸੇ ਨੇ ਨਹੀਂ ਰਹਿਣਾ, ਅਸੀਂ ਕਿਹੜਾ ਬੈਠੇ ਰਹਿਣਾ, ਇਹੋ ਜਿਹੇ ਪਖੰਡ ਜੇ ਅਸੀਂ ਕਰਦੇ ਹੁੰਦੇ ਉਦੋਂ ਫਿਰ ਕਵਲੇ, ਕੋਈ ਵੀ ਜਿੱਥੇ ਵਸਤੂ ਰਹਿਣ ਵਾਲੀ ਨਹੀਂ, ਰਾਣਾ ਰਾਓ ਨਾਮ ਕੋ ਰਹਿ ਰੰਗ ਨਾ ਤੁੰਗ ਫਕੀਰ, ਗੁਰਬਾਣੀ ਦੀ ਤੁਕਾਂ ਦੀਆਂ ਲਾ ਕੇ ਇਸ ਤਰ੍ਹਾਂ ਦੂਜਿਆਂ ਨੂੰ ਸਿੱਖਿਆ ਦੇਣ ਲਈ ਆਪਾਂ ਬਣਦੇ ਹਾਂ ਚਤੁਰ ਸਿਆਣੇ, ਹੁੰਦੇ ਅਸੀਂ ਵੀ ਅਗਿਆਨੀ ਲੋਕ ਹੀ ਅੰਜ ਦੁੱਖ ਵਿੱਚ, ਅਤੇ ਭਾਵ ਜਿਹੜੇ ਸਾਡੇ ਵਰਗੇ ਨਾ ਮਨਮੁਖੀ ਜੇ ਸੰਸਾਰੀ ਜੇ ਜੀਵ ਦੁੱਖ ਵਿੱਚ ਤਾਂ ਸਾਡੀ ਲੋਕਾਂ ਦੀ ਜਿਹੜੀ ਭਾਵਨਾ ਇੱਛਾ ਮਿੱਥਿਆ ਹੋ ਜਾਂਦੀ, ਇਹ ਸੰਸਾਰ ਝੂਠਾ। ਸੁਖਦ ਭਾਵਨਾ ਸਤ, ਇਹਦੇ ਜਦੋਂ ਸੁਖਦ ਕਹੀਏ ਸੁੱਖ ਪ੍ਰਾਪਤ ਹੋਵੇ, ਹਾਂਜੀ ਕੋਈ ਸੁੱਖ ਦਾ ਕਹੀਏ ਸੁੱਖ ਦਾ ਦਾਨ ਜਾਂ ਦੇਵੇ ਨਾ ਸੁੱਖ ਦੇਵੇ, ਸੁੱਖ ਪ੍ਰਾਪਤ ਹੋਵੇ ਤਾਂ ਉਸ ਵੇਲੇ ਸਾਡੀ ਸੰਸਾਰੀ ਜੀਵਾਂ ਦੀ ਜਿਹੜੀ ਭਾਵਨਾ ਆ ਇੱਛਾ ਵਾ ਉਹ ਸੱਤ ਹੋ ਜਾਂਦੀ, ਸੱਚੀ ਹੋ ਜਾਂਦੀ। ਭਾਵ ਕਹਿੰਦੇ ਆ ਤਾਂ ਸੁੱਖ ਆਉਂਦੇ ਕਹਿੰਦੇ ਸੰਸਾਰ ਤਾਂ ਬਹੁਤ ਚੰਗੀ ਆ ਜੀ, ਸੰਸਾਰ ਤਾਂ ਸੱਚਾ, ਦੁੱਖ ਆ ਗਿਆ ਕਹਿਣਾ ਜਗ ਰਚਨਾ ਸਭ ਝੂਠ ਹੈ। ਅਤੇ ਜਦੋਂ ਆਪਣਾ ਸੁੱਖ ਮਿਲ ਗਿਆ ਫਿਰ ਕਹਿਣਾ ਨਹੀਂ ਨਹੀਂ ਸੰਸਾਰ 'ਤੇ ਵੀ ਬਹੁਤ ਕੁਝ ਆ, ਇਹ ਮਾੜੀ ਮੋਟੀ ਗੱਲ ਤਾਂ ਨਹੀਂ ਆ। ਸੰਸਾਰ ਜਿਹੜਾ ਸੱਤ ਹੈ, ਸੱਚ ਭਾਵਨਾ ਇੱਛਾ ਸੱਚੀ ਹੋ ਜਾਂਦੀ, ਫਿਰ ਸਾਡੀ ਭਾਵਨਾ ਇੱਥੇ ਸੱਚ ਵਿੱਚ ਡੁੱਬ ਜਾਂਦੀ, ਸੰਸਾਰ ਨੂੰ ਹੀ ਸੱਚਾ ਜਿਹੜਾ ਵਾ ਉਹ ਮੰਨਦੇ ਹਾਂ। ਭਾਵਨਾ ਦਾ ਅਰਥ ਇੱਛਾ ਲਾਉਣਾ, ਇੱਥੇ ਭਾਵਨਾ ਦਾ ਅਰਥ ਸ਼ਰਧਾ ਵੀ ਹੁੰਦਾ, ਭਾਵਨਾ ਵੀ ਹੁੰਦੀ ਆ, ਇੱਥੇ ਇੱਛਾ ਲਾਉਣਾ ਇੱਛਾ ਅਰਥ। ਗਿਆਨ ਭਾਵਨਾ ਕਰਮ ਕਰ, ਪਰ ਜਦੋਂ ਇਹ ਜੀਵ ਥੋੜ੍ਹਾ ਗਿਆਨੀ ਬਣ ਕੇ ਕਰਮ ਕਰ, ਜਦੋਂ ਕਰਮ ਕਰ ਨਿਸ਼ਕਾਮ ਕਰਮ ਕਰਕੇ ਕਰਦਾ ਹੈ ਤਾਂ ਉਹ ਨਿਸ਼ਕਾਮ ਕਰਮਾਂ ਕਰਕੇ ਅੰਤਿਸ਼ਕਰਨ ਦੀ ਸ਼ੁੱਧੀ ਹੋ ਜਾਂਦੀ ਹੈ, ਉਹ ਤੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ, ਅਤੇ ਫਿਰ ਇਹਦੀ ਗਿਆਨ ਭਾਵਨਾ ਗਿਆਨ ਦੀ ਭਾਵਨਾ ਬਣ ਜਾਂਦੀ। ਜਦੋਂ ਫਿਰ ਗਿਆਨੀ ਬਣ ਜਾਂਦਾ, ਗਿਆਨ ਦੀ ਭਾਵਨਾ ਇੱਛਾ ਹੋ ਜਾਂਦੀ ਹੈ ਨਿਸ਼ਕਾਮ ਕਰਮਾਂ ਕਰਕੇ, ਇੱਛਾ ਨਹੀਂ ਰੱਖਦਾ ਕੋਈ, ਕੋਈ ਕਾਮਨਾ ਨਹੀਂ ਰੱਖਦਾ, ਕਾਮਨਾ ਤੋਂ ਰਹਿਤ ਹੋ ਕੇ ਕੋਈ ਕਰਮ ਕਰਦਾ ਧਰਮ ਦੇ ਸਾਰੇ ਹੀ ਨੇਕੀ ਦੇ, ਫਿਰ ਨਿਸ਼ਚੈ ਸਕਲ ਨ ਸਤ। ਉਸ ਸਮੇਂ ਇਹ ਇਸ ਨੂੰ ਨਿਸ਼ਚੈ ਯਕੀਨ ਪੱਕਾ ਵੱਧ ਜਾਂਦਾ ਕਿ ਅਸਲ ਵਿੱਚ ਇਹ ਜਿਹੜਾ ਸੰਸਾਰ ਆ ਨਾ ਇਹ ਸੱਤ ਸੱਤ ਨਹੀਂ ਆ, ਸੱਚਾ ਨਹੀਂ ਆ, ਇਹ ਝੂਠਾ ਆ। ਫਿਰ ਫਿਰ ਸੱਚ ਪ੍ਰਤੱਖ ਮੂੰਹ ਨਿਕਲਦਾ ਜਗ ਰਚਨਾ ਸਭ ਝੂਠ ਹੈ। ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਆ ਪਰਮਾਤਮਾ ਪਰ ਉੱਥੇ ਗਿਆਨੀ ਰੂਪ ਬਣ ਕੇ ਨਾ ਵੀ ਬ੍ਰਹਮ ਗਿਆਨੀ ਬਣ ਕੇ ਵੀ ਅਸੀਂ ਗਿਆਨਵਾਨ ਹਾਂ, ਅਤੇ ਗਿਆਨੀ ਰੂਪ ਦੇ ਵਿੱਚ ਉੱਥੇ ਸ਼ਬਦ ਉਚਾਰਿਆ ਮਹਾਰਾਜ ਪਰਮਾਤਮਾ, ਉੱਥੇ ਇੱਕ ਬ੍ਰਹਮ ਗਿਆਨੀ ਬਣ ਕੇ ਇਹ ਬਚਨ ਕਿਹਾ। ਅਤੇ ਫਿਰ ਗਿਆਨੀ ਬ੍ਰਹਮ ਗਿਆਨੀ ਸੱਚੀ ਇਹ ਗੱਲ ਕਹਿੰਦਾ, ਅਤੇ ਉਂਝ ਤਾਂ ਆਪਾਂ ਵੀ ਕਹਿੰਦੇ ਹਾਂ ਪਰ ਨਿਸ਼ਚਾ ਨੁਸ਼ਚਾ ਸਾਨੂੰ ਕੋਈ ਹੁੰਦਾ ਨਹੀਂ ਹੈ, ਕਹਿਣ ਮਾਤਰ ਹੀ ਸਾਡੇ ਹੁੰਦਾ ਜ਼ਬਾਨ ਦੇ ਉੱਤੇ। ਅਤੇ ਇਹਦਾ ਅਰਥ ਹੋਰ ਹੀ ਵਿਦਵਾਨ ਕਰਦੇ, ਦੁੱਖ ਮੈਂ ਮਿੱਥਿਆ ਭਾਵਨਾ, ਦੁੱਖ ਮੈਂ ਮਿੱਥਿਆ ਭਾਵਨਾ। ਜਿਹੜਾ ਜਗਿਆਸੂ ਆ ਕਹਿੰਦੇ ਸਿੱਖਿਆ ਦਿੰਦੇ ਆ, ਜਗਿਆਸੂ ਜਿਹੜਾ ਨਾ ਸੰਸਾਰ ਦੇ ਵਿੱਚ ਸੰਸਾਰ ਨੂੰ ਜਿਹੜਾ ਦੁੱਖ ਰੂਪ ਜਾਣ ਕੇ, ਹਾਂਜੀ ਮਿੱਥਿਆ ਭਾਵਨਾ ਕਰੇ, ਦੁੱਖ ਮੈਂ ਜਗਿਆਸੂ ਕੋਈ ਕਰੇ, ਮੈਂ ਦਾ ਇੱਥੇ ਰੂਪ ਲੈਣਾ ਸੰਸਾਰ, ਜਗਿਆਸੂ ਜਿਹੜਾ ਵਾ ਇਹ ਸੰਸਾਰ ਨੂੰ ਦੁੱਖ ਮੈਂ ਕਹੀਏ ਦੁੱਖ ਰੂਪ ਜਾਣ ਕੇ, ਮਿੱਥਿਆ ਕਹੀਏ ਝੂਠਾ ਸੱਤ ਭਾਵਨਾ ਕਰੇ, ਸੱਤ ਦੀ ਇੱਛਾ ਕਰੇ, ਅਸੱਤ ਦੀ ਇੱਛਾ ਕਰੇ ਵੀ ਇਹ ਝੂਠਾ ਹੈ ਸੰਸਾਰ। ਸੁਖਦ ਭਾਵਨਾ ਸੱਤ, ਅਤੇ ਸੁੱਖ ਸਰੂਪ ਕੀ ਹੈ, ਸੁੱਖ ਦੇਣ ਵਾਲਾ ਕੀ ਹੈ, ਉਹ ਹੈ ਆਪਣਾ ਆਤਮਾ। ਆਤਮਾ ਵਿੱਚ ਜਿਹੜੀ ਹੈ ਸੱਤ ਕੀ ਸੱਚੀ ਭਾਵਨਾ ਇੱਛਾ ਕਰੇ ਵੀ ਮੇਰਾ ਆਤਮਾ ਹੀ ਸੱਚ ਹੈ, ਬਾਕੀ ਇਹ ਸੰਸਾਰ ਅਤੇ ਇਹ ਜਿਹੜੇ ਪੰਜ ਭੂਤਕ ਸਰੀਰ ਆ ਇਹ ਸਾਰੇ ਮਿੱਥਿਆ ਹਨ, ਹਾਂਜੀ ਅਤੇ ਮਿੱਥਿਆ ਭਾਵਨਾ ਕਰੇ, ਅਤੇ ਸੁੱਖ ਦੇਣ ਵਾਲਾ ਜੋ ਆਤਮਾ ਸਰੂਪ ਆ ਆਪਣਾ ਆਤਮਾ ਉਹਨੂੰ ਭਾਵਨਾ ਉਹਨੂੰ ਸੱਤ ਭਾਵਨਾ ਕਰੇ। ਗਿਆਨ ਭਾਵਨਾ ਕਰਮ ਕਰ, ਫਿਰ ਜਗਿਆਸੂ ਕੀ ਕਰੇ ਕਿ ਗਿਆਨੀ ਦੀ ਜਿਹੜੀ ਭਾਵਨਾ ਉਹ ਗਿਆਨ ਗਿਆਨ ਭਾਵਨਾ ਰੱਖ ਕੇ ਨਾ ਗਿਆਨੀ ਦੀ ਭਾਵਨਾ ਰੱਖ ਕੇ ਅਤੇ ਕਰਮ ਕਰ ਨਿਸ਼ਕਾਮ ਕਰਮ ਕਰੇ, ਹਾਂਜੀ ਕਿਉਂਕਿ ਗਿਆਨ ਭਾਵਨਾ ਜਿਹੜੀ ਗਿਆਨੀ ਦੀ ਭਾਵਨਾ ਆ ਉਹ ਹਮੇਸ਼ਾ ਕਰਮ ਕਰਦੀ ਹੈ, ਉਹ ਨਿਸ਼ਕਾਮ ਕਰਮ ਹੀ ਕਰਦੀ। ਨਿਸ਼ਚੈ ਸਕਲ ਨ ਸਤ।
ਹਾਂਜੀ, ਗਿਆਨੀ ਦੀ ਭਾਵਨਾ ਰੱਖ ਕੇ ਨਿਸ਼ਕਾਮ ਕਰਮ ਕਰੇ ਅਤੇ ਫਿਰ ਨਿਸ਼ਚੈ ਸਕਲ ਨ ਸਤ, ਨਿਸ਼ਚੇ ਕਰਕੇ ਇਹ ਸਮਝ ਲਵੇ ਕਿ ਸਕਲ ਨ ਸਤ, ਇਹ ਜਿਹੜਾ ਸਕਲ ਕਹੀਏ ਸਾਰਾ ਹੀ ਸੰਸਾਰ ਆ, ਇਹ ਸਤ ਨਾ, ਇਹ ਸੱਚ ਨਹੀਂ ਹੈ, ਇਹ ਸੱਚਾ ਨਹੀਂ ਹੈ। ਇਸ ਤਰ੍ਹਾਂ ਅਰਥ ਵੀ ਵਿਦਵਾਨ ਕਰ ਦਿੰਦੇ ਆ। ਫਿਰ ਦੂਜੇ ਰੂਪ ਵਿੱਚ ਵੀ ਹੋ ਜਾਂਦਾ ਦੁੱਖ ਮੈਂ ਮਿੱਥਿਆ ਭਾਵਨਾ। ਬ੍ਰਹਮ ਗਿਆਨੀ ਕੀ ਕਰਦਾ? ਬ੍ਰਹਮ ਗਿਆਨੀ ਦੁੱਖਮੈ, ਸੰਸਾਰ ਨੂੰ ਜਿਹੜਾ ਉਹ ਦੁੱਖਮੈ ਦੁੱਖ ਰੂਪ ਇਹ ਸਮਝ ਲੈਂਦਾ, ਜਿਸ ਕਰਕੇ ਇਸ ਵਿੱਚ ਉਸ ਦੀ ਜਿਹੜੀ ਭਾਵਨਾ ਨਾ ਉਹ ਮਿੱਥਿਆ ਹੀ ਹੁੰਦੀ, ਭਾਵੇਂ ਇਹਨੂੰ ਹਮੇਸ਼ਾ ਮਿੱਥਿਆ ਭਾਵਨਾ ਸਮਝ ਕੇ ਰੱਖਦਾ ਵੀ ਇਹ ਸੰਸਾਰ ਝੂਠਾ ਹੀ ਆ। ਹਾਂਜੀ, ਸੁੱਖ ਭਾਵਨਾ ਸਤ ਅਤੇ ਬ੍ਰਹਮ ਗਿਆਨੀ ਆਪਣੇ ਜਿਹੜਾ ਸੁੱਖ ਸਰੂਪ ਸੁੱਖ ਦੇਣ ਵਾਲਾ ਦਾ ਅਰਥ ਦੇਣ ਵਾਲਾ, ਸੁੱਖ ਦੇਣ ਵਾਲਾ ਜੋ ਆਤਮਾ ਆ ਉਹਦੇ ਵਿੱਚ ਆਪਣੀ ਭਾਵਨਾ ਹਮੇਸ਼ਾ ਸੱਚੀ ਰੱਖਦਾ ਬ੍ਰਹਮ ਗਿਆਨੀ। ਇਹ ਗਿਆਨੀ ਦੀ ਅਵਸਥਾ, ਗਿਆਨ ਭਾਵਨਾ ਕਰਮ ਕਰ ਅਤੇ ਕਰਮ ਉਹ ਕਰਦਾ ਹੈ, ਜੋ ਵੀ ਕਰਮ ਕਰਦਾ ਹੈ ਹਾਂਜੀ ਉਹ ਗਿਆਨ ਭਾਵਨਾ ਇਹ ਉਹ ਜਿਹੜਾ ਕਰਮ ਕਰਦਾ ਨਿਸ਼ਕਾਮ ਕਰਮ ਕਰਨੇ ਆ, ਜੋ ਵੀ ਕਰਮ ਕਰਨੇ ਉਸਨੇ ਨਿਸ਼ਕਾਮ ਕਰਮ ਕਰਨੇ ਆ। ਇਸ ਤਰ੍ਹਾਂ ਬ੍ਰਹਮ ਗਿਆਨੀ ਜਿਹੜੀ ਭਾਵਨਾ ਉਹ ਗਿਆਨ ਦੀ ਭਾਵਨਾ ਹੁੰਦੀ, ਗਿਆਨ ਵਾਲੀ ਭਾਵਨਾ ਹੁੰਦੀ, ਇੱਛਾ ਹੁੰਦੀ। ਨਿਸ਼ਚੈ ਸਕਲ ਨਾ ਸਤ ਅਤੇ ਨਿਸ਼ਚੈ ਹੀ ਸਕਲ ਨਾ ਸਤ, ਇਹਨਾਂ ਨੂੰ ਨਿਸ਼ਚੈ ਕਰਕੇ ਸਾਰਿਆਂ ਨੂੰ ਸੱਚੇ ਨਹੀਂ ਸਮਝਦਾ, ਨਿਸ਼ਚੈ ਕਰਕੇ ਸਕਲ ਨਾ ਸਤ ਸਾਰਿਆਂ ਨੂੰ ਸੱਚਾ ਨਹੀਂ ਸਮਝਦਾ ਬ੍ਰਹਮ ਗਿਆਨੀ। ਗਿਆਨ ਕਰਮ ਨਿਸ਼ਕਾਮ ਕਰਮ ਕਰਦਾ ਗਿਆਨ ਦੀ ਭਾਵਨਾ ਰੱਖ ਕੇ, ਉਹਨੂੰ ਪਤਾ ਕਰਮਾਂ ਦਾ ਵੀ ਆਪਾਂ ਕੋਈ ਫਲ ਨਹੀਂ ਲੈਣਾ, ਸੰਸਾਰ ਦੁੱਖ ਰੂਪ ਹੈ ਮਿੱਥਿਆ ਮੰਨਦਾ, ਉਹਨੂੰ ਪਤਾ ਵੀ ਇਹ ਜਿਹੜਾ ਸੰਸਾਰ ਦੁੱਖ ਰੂਪ ਹੈ ਮਿੱਥਿਆ ਮੰਨਣਾ ਇਹ ਵੀ ਇੱਕ ਜਿਹੜਾ ਹੈ ਉਹ ਵੀ ਕਲਪਨਾ ਹੀ ਹੈ, ਕਿਉਂਕਿ ਜੋ ਹੈ ਨਹੀਂ ਉਹਨੂੰ ਮਿੱਥਿਆ ਵੀ ਕੀ ਮੰਨਣਾ। ਸੁੱਖ ਦੀ ਭਾਵਨਾ ਸਤ, ਆਤਮਾ ਨੂੰ ਸਤ ਸਰੂਪ ਮੰਨਣਾ, ਇਹ ਜਿਹੜੀ ਭਾਵਨਾ ਹੈ ਉਹ ਵੀ ਉਸ ਨੂੰ ਸੱਚ ਨਹੀਂ ਮੰਨਦਾ, ਕਿਉਂਕਿ ਸੱਤ ਤਾਂ ਮੰਨਿਆ ਜਾਵੇ ਜੇ ਕੋਈ ਝੂਠ ਹੋਵੇ, ਜਦੋਂ ਝੂਠ ਹੀ ਕੋਈ ਨਹੀਂ ਹੈ ਤਾਂ ਸੱਚ ਵੀ ਮੰਨਣਾ, ਕਿਉਂਕਿ ਸੰਸਾਰ ਜਦੋਂ ਹੈ ਕੋਈ ਨਹੀਂ ਹੈ ਫਿਰ ਸੱਚ ਵੀ ਕਿਹਨੂੰ ਕਹਿਣਾ, ਝੂਠ ਹੋਵੇ ਤਾਂ ਸੱਚ ਆ, ਸੱਚ ਹੋਵੇ ਤਾਂ ਝੂਠ ਆ। ਇਸ ਤਰ੍ਹਾਂ ਬ੍ਰਹਮ ਗਿਆਨੀ ਦੀ ਭਾਵਨਾ ਹੁੰਦੀ ਹੈ। ਹਾਂ, ਇੱਦਾਂ ਵੀ ਆ ਵੀ ਕਰਮ ਕਰਦਾ ਬ੍ਰਹਮ ਗਿਆਨੀ ਸ਼ਕਾਮ ਕਰਮ ਗਿਆਨ ਦੀ ਭਾਵਨਾ ਨਾਲ, ਅਤੇ ਨਿਸ਼ਚੇ ਜਾਣਦਾ ਸਕਲ ਨਾ ਸੱਚ ਸਤ, ਸਭ ਕੁਝ ਸਾਰਾ ਸੱਤ ਨਹੀਂ ਹੈ। ਇਸ ਤਰ੍ਹਾਂ ਵਿਦਵਾਨ ਜਾਣੇ ਦੇ ਅਰਥ ਕਈ ਦੇ ਕਈ ਪੜ੍ਹਾ ਕੇ ਲਾ ਲੈਂਦੇ। ਸ਼ੁਭ ਗੁਣ ਅਵਸਰ ਕੇ ਪੜ੍ਹੇ, ਸ਼ੁਭ ਗੁਣ ਚੰਗੇ ਗੁਣ ਦੈਵੀ ਗੁਣ ਵਿਦਿਆ ਹੁਨਰ ਕਲਾ ਕੁਝ ਹੀ ਸਮਝ ਲਓ, ਚੰਗੇ ਗੁਣ ਵਿਦਿਆਈ ਪੜ੍ਹਾਈ ਹੁਨਰ ਵੇਲੇ ਦੇ ਥੋੜ੍ਹੇ ਜਿੰਨੇ ਪੜ੍ਹੇ ਹੋਏ ਵੀ ਇੱਜ਼ਤ ਦਵਾਉਂਦੇ, ਸੋਭਾ ਮਿਲਦੀ ਮਿਲਦੀ। ਹੁਣ ਸੋਭ ਗੁਣ ਅਵਸਰ ਕੇ ਪੜ੍ਹੇ, ਸੋਭ ਕਹੀਏ ਸ੍ਰੇਸ਼ਟ ਗੁਣ, ਅਵਸਰ ਕਹੀਏ ਸਮੇਂ, ਕੇ ਦਾ ਅਰਥ ਦੇ ਸਮੇਂ ਦੇ ਪੜ੍ਹੇ ਹੋਣ। ਹਾਂਜੀ, ਸੋਭਾਵੰਤ ਮਨਾਕ ਉਹ ਸੋਭਾਵੰਤ ਕਹੀ ਦੇਣ ਵਾਲੇ ਹੁੰਦੇ ਹੀ ਹੁੰਦੇ। ਹਾਂਜੀ, ਚੰਗੇ ਗੁਣ ਜਿਹੜੇ ਨਾ ਅਵਸਰ ਕਹੀਏ ਸਮੇਂ ਦੇ ਮੌਕੇ ਦੇ ਥੋੜ੍ਹੇ ਜਿਹੇ ਮੌਕੇ ਦੇ ਪੜ੍ਹੇ ਹੋਣ, ਸੋਭਾਵੰਤ ਮਨਾਕ ਕਹੀਏ ਥੋੜ੍ਹੇ ਜਿਹੇ ਵੀ ਜੇ ਕਿਤੇ ਪੜ੍ਹੇ ਹੋਣ, ਕੋਈ ਪੜ੍ਹਾਈ ਹੁਨਰ ਕਲਾ ਸਿੱਖੀ ਹੋਵੇ, ਚੰਗੇ ਗੁਣ ਧਾਰਨ ਕੀਤੇ ਹੋਣ ਸਮੇਂ ਦੇ ਮੌਕੇ ਦੇ ਸਮੇਂ ਜਦੋਂ ਆਪਣਾ ਸਮਾਂ ਸੀ ਪੜ੍ਹੇ ਹੋਏ ਹੋਣ, ਅਤੇ ਸੋਭਾਵੰਤ ਉਹ ਸੋਭਾ ਵਾਲੇ ਕਾਰੀ ਦਿੰਦੇ, ਉਹ ਸੋਭਾ ਦੇਣ ਵਾਲੇ ਹੀ ਹੁੰਦੇ, ਭਾਵ ਵੇਲੇ ਦੇ ਪੜ੍ਹੇ ਹੋਏ ਥੋੜ੍ਹੇ ਗੁਣ ਹੁਨਰ ਵੀ ਸੋਭਾ ਦੇ ਦਿੰਦੇ ਆ, ਜਿਨ ਕਿਸੇ ਨਾ ਕਿਸੇ ਸਮੇਂ ਕੰਮ ਆ ਕੇ ਸਤਿਕਾਰ ਦਵਾਈ ਜਾਂਦੇ। ਅੱਗੇ ਤਾਂ ਆਪਾਂ ਕਹਿੰਦੇ ਹਾਂ ਨਾ, ਕੋਈ ਦੱਸਦੇ ਜਾਂਦੇ ਚੰਗਾ ਕੀਤਾ ਅਗਲਾ ਤੂੰ ਪੜ੍ਹਿਆ ਸੀ ਥੋੜ੍ਹਾ ਬਹੁਤਾ ਅਤੇ ਤੇਰਾ ਦਿਮਾਗ ਕੰਮ ਕਰੀ ਗਿਆ। ਹਾਂਜੀ, ਚੰਗੇ ਗੁਣ ਸਮੇਂ ਦੇ ਲਿਖੇ ਹੋਏ ਮਨੁੱਖ ਨੂੰ ਸੋਭਾ ਵਾਲੇ ਕਰ ਦਿੰਦੇ। ਮਨਾਕ ਦਾ ਅਰਥ ਹੁੰਦਾ ਥੋੜ੍ਹਾ, ਠੀਕ ਹੈ ਜੀ, ਥੋੜ੍ਹਾ ਜਿੰਨਾ ਥੋੜ੍ਹੀ ਜਿਹੀ ਵੀ, ਜਾਂ ਥੋੜ੍ਹਾ ਜਿੰਨਾ ਪੜ੍ਹਿਆ, ਥੋੜ੍ਹਾ ਜਿੰਨਾ ਵੀ ਕੋਈ ਹੁਨਰ ਸਿੱਖਿਆ। ਹਾਂਜੀ,
ਅਤੇ ਅਵਸਰ ਦਾ ਅਰਥ ਇਸ ਮੌਕਾ ਹੀ ਲਾਉਣਾ ਵਾ ਅਸਲ ਵਿੱਚ ਚੰਗੇ ਗੁਣ ਜਿਹੜੇ ਮੌਕੇ ਦੇ ਪੜ੍ਹੇ ਹੋਏ ਚੰਗੇ ਗੁਣ ਜਿਹੜੇ ਪੜ੍ਹੇ ਹੋਏ ਉਹ ਮੌਕੇ ਅਵਸਰ ਕੇ ਕਹੀਏ ਮੌਕੇ ਦੇ ਜਦੋਂ ਮੌਕਾ ਕਿਤੇ ਆ ਜਾਵੇ ਅਤੇ ਉਹ ਆਪਾਂ ਨੂੰ ਜਿਹੜਾ ਸੋਭਾ ਵਾਲਾ ਕਰ ਹੀ ਦਿੰਦੇ ਸੋਭਾ ਮਤਲਬ ਕਿ ਇੱਜ਼ਤ ਵਾਲਾ ਸਨਮਾਨ ਵਾਲਾ ਕਰ ਹੀ ਦਿੰਦੇ ਆ ਭਾਵੇਂ ਮਨਾ ਕਈ ਥੋੜ੍ਹਾ ਜਿਹਾ ਕਿਉਂ ਨਾ ਪੜ੍ਹਿਆ ਹੋਵੇ ਕੋਈ ਹੁਨਰ ਕਿਉਂ ਨਾ ਹੋਵੇ ਕੋਈ ਕਲਾ ਕਿਉਂ ਨਾ ਹੋਵੇ ਗਮਨ ਕਾਲ ਬਾ ਮਾਂਗ ਜਿਉਂ ਥੋੜ੍ਹਾ ਇੱਕ ਦੁਨਿਆਵੀ ਪ੍ਰਮਾਣ ਜਿਹਾ ਦੇ ਕੇ ਜਿਹਨੂੰ ਲੋਕ ਮੰਨਦੇ ਆ ਅਤੇ ਉਹਦੇ ਨਾਲ ਜੋੜ ਕੇ ਥੋੜ੍ਹਾ ਦੱਸ ਰਹੇ ਗਮਨ ਕਾਲ ਬਾ ਮਾਂਗ ਜਿਉਂ ਕਿ ਹਿੰਦੂ ਮਤ ਦੇ ਵਿਸ਼ਵਾਸ ਅਨੁਸਾਰ ਦ੍ਰਿਸ਼ਟਾਂਤ ਜਿਹਾ ਦਿੰਦੇ ਆ ਜਿਉਂ ਕਹੀਏ ਜਿਵੇਂ ਕਿਸੇ ਕਾਰਜ ਨੂੰ ਗਮਨ ਕਹੀਏ ਤੁਰਨ ਕਾਲ ਕਹੀਏ ਸਮੇਂ ਤੁਰਨ ਸਮੇਂ ਬਾਮ ਆਂਗ ਬਾਮ ਆਂਗ ਇਹਦਾ ਭਾਵ ਬਾਮ ਕਹੀ ਖੱਬਾ ਆਂਗ ਕਹੀ ਅੰਗ ਖੱਬਾ ਅੰਗ ਕਹੀ ਖੱਬੇ ਪਾਸੇ ਹਾਂਜੀ ਹਾਂ ਜਿਵੇਂ ਕਿਸੇ ਕਾਰਜ ਨੂੰ ਗਮਨ ਕਹੀਏ ਜਾਣ ਵੇਲੇ ਜਾਂ ਤੁਰਨ ਕਾਲ ਕਹੀਏ ਸਮੇਂ ਬਾਮ ਆਂਗ ਕਹੀਏ ਖੱਬੇ ਅੰਗ ਖੱਬੇ ਪਾਸੇ ਮੰਗਲ ਗਰਤਬ ਵਾਗ ਅਤੇ ਗਰਤਬ ਕਹੀਏ ਖੋਤੇ ਦੇ ਵਾਗ ਕਹੀਏ ਬੋਲ ਭਾਵ ਖੋਤਾ ਹਿਣਕ ਪਵੇ ਤਾਂ ਉਹਨੂੰ ਮੰਗਲ ਰੂਪ ਸਮਝਿਆ ਜਾਂਦਾ ਉਹਨੂੰ ਚੰਗਾ ਸਮਝਿਆ ਜਾਂਦਾ ਜਦੋਂ ਕਿਤੇ ਕੰਮ ਨੂੰ ਜਾਈਏ ਤਾਂ ਖੱਬੇ ਪਾਸਿਓਂ ਜੇ ਕਿਤੇ ਖੋਤਾ ਹਿਣਕ ਪਵੇ ਨਾ ਉਹਨੂੰ ਹਿੰਦੂ ਮਤ ਦੇ ਸ਼ਾਸਤਰਾਂ ਅਨੁਸਾਰ ਮੰਗਲ ਰੂਪ ਮੰਨਿਆ ਵੀ ਚੰਗਾ ਮੰਨਿਆ ਵੀ ਸਗਨ ਹੀ ਅਵਸਗਨ ਨਹੀਂ ਅਤੇ ਐਵੇਂ ਚੰਗੇ ਸਮੇਂ ਦਾ ਥੋੜ੍ਹਾ ਕੁ ਸਿੱਖਿਆ ਗੁਣ ਬਹੁਤ ਫਲੀਭੂਤ ਹੋ ਜਾਂਦਾ ਇਸ ਲਈ ਸ਼ੁਭ ਗੁਣ ਪਾਈ ਸਿੱਖਣੇ ਚਾਹੀਦੇ ਆ ਇਹ ਤਾਂ ਇੱਕ ਗੁਣ ਦੀ ਗੱਲ ਕੀਤੀ ਆ ਜਿਸਨੇ ਗੁਣੀ ਗੁਣ ਸਿੱਖੇ ਹਨ ਉਸਦੀ ਮਹਿਮਾ ਕੀ ਕਹਿ ਸਕਦੇ ਹਾਂ ਉਹ ਮਹਿਮਾ ਅਤੇ ਭਾਈ ਬੇਅੰਤੀ ਬੇਅੰਤ ਆ ਜਿਵੇਂ ਤੁਰਨ ਵੇਲੇ ਖੱਬੇ ਹੱਥ ਗਧਾ ਹਿਣ ਕੇ ਬੋਲੇ ਤਾਂ ਸ਼ੁਭ ਮੰਨਿਆ ਜਾਂਦਾ ਇਹ ਪੁਰਾਣਕ ਖਿਆਲ ਆ ਮੰਗਲ ਕਹੀਏ ਖੁਸ਼ੀਆਂ ਮੰਗਲ ਕਹੀਏ ਮੰਗਲ ਰੂਪ ਅਤੇ ਸ਼ੁਭ ਸ਼ਗਨ ਮੰਨਿਆ ਜਾਂਦਾ ਸੁਖਦਾਈ ਹੁੰਦਾ ਹਾਂਜੀ ਚੰਗਾ ਹੁੰਦਾ ਗਰਤਬ ਵਾ ਖੋਤੇ ਦਾ ਹਿਣਕਿਆ ਵਾ ਕਹੀ ਬੋਲਿਆ ਖੋਤੇ ਦਾ ਬੋਲਿਆ ਕੀ ਹਿਣਕਿਆ ਉਹ ਮੰਗਲ ਰੂਪ ਸੁਖਦਾਈ ਚੰਗਾ ਖੁਸ਼ੀਆਂ ਵਾਲਾ ਹੁੰਦਾ ਵਾ ਜੇ ਕਿਸੇ ਆਪਾਂ ਕੰਮ ਨੂੰ ਜਾਈਏ ਕਿਸੇ ਬੰਨੇ ਤੁਰਨ ਲੱਗੀਏ ਜਿਵੇਂ ਜਿਉਂ ਕਹੀਏ ਜਿਵੇਂ ਗਮਨ ਕਹੀਏ ਤੁਰਨ ਲੱਗੇ ਹਾਂ ਕਾਲ ਕਹੀ ਸਮੇਂ ਤੁਰਨ ਸਮੇਂ ਤੁਰਨ ਵੇਲੇ ਬਾਮ ਆਂਗ ਬਾਮ ਆਂਗ ਜਾਂ ਬਾਮ ਅੰਗ ਜਿਹੜਾ ਕੰਨੇ ਵਿੱਚੋਂ ਬਿੰਦੀ ਨਿਕਲ ਜਾਣੀ ਹੈ ਕੰਨੇ ਵਿੱਚੋਂ ਆੜਾ ਨਿਕਲ ਜਾਣਾ ਬਿੰਦੀ ਟਿੱਪੀ ਹੋ ਜਾਣੀ ਬਾਮ ਅੰਗ ਭਾਵ ਖੱਬਾ ਅੰਗ ਭਾਵ ਖੱਬਾ ਪਾਸਾ ਖੁਸ਼ੀ ਵਾਲਾ ਮੰਨਿਆ ਜਾਂਦਾ ਇਸੇ ਤਰ੍ਹਾਂ ਵੇਖੋ ਉਹਦੇ ਇੱਕ ਹੀ ਗੁਣ ਆ ਸ਼ੁਭ ਗੁਣ ਸ਼ੁਭ ਗੁਣ ਸਿੱਖੇ ਹੋਣ ਸ਼ੁਭ ਗੁਣ ਸਿੱਖੇ ਹੋਣ ਫਿਰ ਅਵਸਰ ਕਹੀਏ ਮੌਕੇ ਦੇ ਪੜ੍ਹੇ ਹੋਏ ਹੋਈਏ ਆਪਣੇ ਜਦੋਂ ਮੌਕਾ ਸੀ ਸਮਾਂ ਸੀ ਮਨਾ ਕਹੀਏ ਥੋੜ੍ਹਾ ਜਿਹਾ ਵੀ ਉਹ ਸੋਭਾ ਵਾਲਾ ਕਰ ਹੀ ਦਿੰਦਾ ਕੰਮ ਆ ਹੀ ਜਾਂਦਾ ਸੋ ਸ਼ੁਭ ਗੁਣ 'ਤੇ ਪੜ੍ਹਾਈ ਕਰਨੀ ਚਾਹੀਦੀ ਆ ਇਹ ਪੰਡਿਤ ਹਰਦਿਆਲ ਜੀ ਵੱਲੋਂ ਸਿੱਖਿਆ ਜਿਹੜੀ ਆ ਸਾਨੂੰ ਦਿੱਤੀ ਜਾ ਰਹੀ ਹੈ ਸਵਈਆ ਜਬ ਭਾਨ ਉਦੈ ਦਿਸ ਪਹਚੋਮ ਹੈ ਹੁਣ ਜਬ ਕਹੀਏ ਜਦੋਂ ਭਾਨ ਕਹੀਏ ਸੂਰਜ ਪਸ਼ਚਮ ਪਸ਼ਚਮ ਦਿਸ ਕਹੀਏ ਦਿਸ਼ਾ ਵੱਲੋਂ ਉਹਦੇ ਪ੍ਰਗਟ ਹੋਇਆ ਕਹੀਏ ਹੋ ਜਾਵੇ ਹੁੰਦਾ ਤਾਂ ਨਹੀਂ ਹੈ ਹੁੰਦਾ ਤਾਂ ਪੂਰਬ ਵੱਲੋਂ ਚੜ੍ਹਦਾ ਪੱਛਮ 'ਚ ਡੁੱਬਦਾ ਕਹਿੰਦੇ ਜਬ ਜਦ ਕਿ ਜਿਹੜਾ ਸੂਰਜ ਆ ਉਹਦੇ ਪ੍ਰਗਟ ਹੋ ਜਾਵੇ ਪੱਛਮ ਦਿਸ਼ਾ ਵੱਲੋਂ ਪੁੰਨ ਮੇਰ ਚੱਲੇ ਅਤ ਸਹਿ ਜਬ ਹੀ ਫਿਰ ਵੇਖੋ ਮੇਰ ਕਹੀਏ ਸੁਮੇਰ ਪਰਬਤ ਵੀ ਅਚਲ ਬਣਿਆ ਚੱਲਦਾ ਚੁਲਦਾ ਤਾਂ ਹੈ ਨਹੀਂ ਫਿਰ ਕਹਿੰਦੇ ਸੁਮੇਰ ਪਰਬਤ ਵੀ ਚੱਲੇ ਚੱਲਣ ਲੱਗ ਪਵੇ ਚਲਾਇਮਾਨ ਹੋ ਜਾਏ ਅਤ ਸਹਿ ਕਰਕੇ ਕਹੀਏ ਬਹੁਤ ਤੇਜ਼ੀ ਨਾਲ ਹੀ ਜਬ ਹੀ ਕਹੀਏ ਜਦੋਂ ਹੀ ਜਦ ਵੀ ਜਾਂ ਜਦੋਂ ਹੀ ਚਲਾਇਮਾਨ ਹੋ ਜਾਵੇ। ਕਹਿੰਦੇ ਇਸ ਵਿੱਚ ਵੀ ਕੋਈ ਅਚਰਜ ਨਹੀਂ, ਐਡੀ ਵੱਡੀ ਗੱਲ ਨਹੀਂ ਹੈ। ਹੋ ਸਕਦਾ ਸ਼ਕਤੀਆਂ ਸਿੱਧੀਆਂ ਨਾਲ ਚੀਜ਼ਾਂ ਹੋ ਸਕਦੀਆਂ। ਉਂਝ ਤਾਂ ਇਹੀ ਆ ਕਿ ਸੂਰਜ ਨਾ ਤਾਂ ਚੱਲਦਾ ਹੀ ਆ, ਸੂਰਜ ਜਿਹੜਾ ਵਾ ਉਹ ਤਾਂ ਪੱਛਮ ਦੇ ਵੱਲੋਂ ਤਾਂ ਚੜ੍ਹਦਾ ਹੈ। ਇਸ ਸਵਈਏ ਵਿੱਚ ਦੱਸਣਾ ਇਹ ਚਾਹੁੰਦੇ ਆ ਵੀ ਮਹਾਤਮਾ ਦੇ ਜਿਹੜੇ ਬਚਨ ਆ ਨਾ ਉਹ ਅਟਲ ਝੂਠ ਨਹੀਂ ਹੁੰਦੇ। ਹਾਂਜੀ, ਸਵਾਸ ਸਵਾਸ ਜਿਹੜੇ ਨਾਮ ਜਪਣ ਵਾਲੇ ਸੰਤ ਆ ਉਹਨਾਂ ਦੇ ਬਚਨ ਹਮੇਸ਼ਾ ਹੀ ਅਟਲ ਆ, ਉਹ ਨਹੀਂ ਆਪਣੇ ਬਚਨਾਂ ਸੰਤ ਜਿਹੜੇ ਆ ਥੜਕਦੇ। ਆਹ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ, ਹੋ ਤਾਂ ਸਕਦੀਆਂ ਉਲਟੀਆਂ ਸਿੱਧੀਆਂ, ਪਰ ਸੰਤਾਂ ਦੇ ਬਚਨ ਹਮੇਸ਼ਾ ਉੱਤਮ ਹੀ ਰਹਿੰਦੇ ਆ। ਹੁਣ ਜਦੋਂ ਵੀ ਸੂਰਜ ਪੱਛਮ ਦਿਸ਼ਾ ਵੱਲੋਂ ਚੜ੍ਹ ਪਵੇ ਤੇ, ਪਰ ਇੱਦਾਂ ਹੁੰਦਾ ਨਹੀਂ, ਸੂਰਜ ਪੂਰਬ ਦਿਸ਼ਾ ਵਾਲੇ ਪਾਸੋਂ ਚੜ੍ਹਦਾ। ਪਰੰਤੂ ਮੰਨ ਲਓ ਵੀ ਸੂਰਜ ਜਿਹੜਾ ਹੈ ਉਹ ਆਪਣੀ ਦਿਸ਼ਾ ਬਦਲ ਕੇ, ਅਤੇ ਮੰਨ ਲਓ ਵੀ ਪੂਰਬ ਵੱਲੋਂ ਤਾਂ ਚੜ੍ਹਦਾ ਹੀ ਚੜ੍ਹਦਾ ਵਾ, ਮਾਨੋ ਪੱਛਮ ਵੱਲੋਂ ਵੀ ਚੜ੍ਹ ਪਵੇ, ਕਹਿੰਦੇ ਇਹ ਵੀ ਕੋਈ ਵੱਡੀ ਗੱਲ ਨਹੀਂ, ਸੱਚ ਹੋ ਸਕਦਾ, ਸ਼ਕਤੀ ਸਿੱਧੀ ਨਾਲ ਹੋ ਸਕਦਾ। ਹੁਣ ਸੁਮੇਰ ਪਰਬਤ ਆ ਉਹ ਚੱਲਦਾ ਚੁਲਦਾ ਨਹੀਂ ਹੈ, ਪਰੰਤੂ ਜੇ ਤੁਰਨ ਲੱਗ ਪਵੇ ਤਾਂ ਸੱਚ ਹੀ ਆ ਕਹਿੰਦੇ। ਹਾਂਜੀ, ਕੋਈ ਗੱਲ ਨਹੀਂ, ਚੱਲ ਸਕਦਾ, ਮੰਨ ਲਓ ਵੀ ਹੋ ਹੀ ਗਿਆ ਹੈ, ਹੋ ਸਕਦਾ ਕਹਿੰਦੇ, ਜੇ ਚੱਲ ਵੀ ਪੈਂਦੇ ਕੋਈ ਵੱਡੀ ਗੱਲ ਨਹੀਂ ਹੈ। ਗਿਰ ਸ੍ਰਿੰਗ ਸਿਲਾ ਜਬ ਹੈ ਪਦਮਾ, ਹੁਣ ਜਬ ਦਾ ਹੱਥ ਜੇਕਰ ਵੀ ਲਾਉਣਾ ਜਾਂ ਭਾਵੇਂ ਕਹਿੰਦੇ ਵੀ ਸੂਰਜ ਉਹਦੇ ਪੱਛਮ ਦਿਸ਼ਾ ਵੱਲੋਂ ਹੋ ਜਾਵੇ, ਫਿਰ ਸੁਮੇਰ ਪਰਬਤ ਵੀ ਅਤਸ਼ਹਿ ਕਰਕੇ ਜਬ ਹੀ ਕਹੀਏ, ਜਦੋਂ ਵੀ ਇਹ ਚੱਲੇ ਕਹੀਏ ਚਲਾਇਮਾਨ ਹੋ ਜਾਏ। ਜਬ ਹੀ ਦਾ ਅਰਥ ਇਹੋ ਹੀ ਲਾਉਣਾ ਵਾ, ਜਬ ਹੀ ਦਾ ਅਰਥ ਵੀ ਜੇਕਰ, ਹਾਂਜੀ, ਅਤੇ ਜੇਕਰ ਉਹ ਵੀ ਚੱਲ ਪਵੇ, ਕਿਉਂਕਿ ਉੱਤੇ ਜਪ ਦਾ ਅਰਥ ਜੇਕਰ ਹੋ ਗਿਆ ਭਾਵੇਂ ਹੋ ਗਿਆ, ਥੱਲੇ ਦਾ ਜਿਹੜਾ ਲਾਉਣਾ ਜਾਂ ਵੀ ਪਾਠ ਇਕੱਠਾ ਹੀ ਕਰ ਲੈਣਾ। ਜਦ ਜੇਕਰ ਕਹਿੰਦੇ ਸੁਮੇਰ ਪਰਬਤ ਵੀ ਅਤਸ਼ਹਿ ਕਰਕੇ ਚਲਾਏ ਚਲਾਏ ਮਾਣ ਹੋ ਜਾਵੇ, ਤੇਜ਼ੀ ਚੱਲੇ, ਇਹਦੇ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ ਹੈ, ਹੋ ਸਕਦਾ ਸੱਚ ਹੋ ਸਕਦਾ। ਗਿਰ ਸ੍ਰਿੰਗ ਸਿਲਾ ਜਬ ਹੋਇਆ ਬਦਮਾ, ਜਬ ਫਿਰ ਪਰ ਜੇਕਰ ਭਾਵੇਂ ਕਿ ਕਹਿੰਦੇ ਗਿਰ ਪਹਾੜ ਦੀ ਜਿਹੜੀ ਸਰਿੰਗ ਚੋਟੀ ਆ, ਚੋਟੀ ਦੀ ਜਿਹੜੀ ਸਿਲਾ ਆ ਉਹ ਬੜੀ ਸਖਤ ਕਰੜੀ ਹੁੰਦੀ ਆ, ਅਤੇ ਉਹਦੇ ਉੱਪਰ ਕਹਿੰਦੇ ਕੀ ਹੋ ਜਾਵੇ, ਕੀ ਭਾਣਾ ਵਰਤ ਜਾਵੇ, ਹੋਵੇ ਪਦਮਾ, ਹੋ ਜਾਵੇ ਪਦਮਾ ਕਹੀਏ ਕਮਲ ਫੁੱਲ, ਉਹ ਪੈਦਾ ਹੋ ਜਾਵੇ, ਹੋ ਤਾਂ ਨਹੀਂ ਸਕਦਾ, ਪੱਥਰ ਵਿੱਚ ਕਮਲ ਫੁੱਲ ਹੋ ਨਹੀਂ ਸਕਦਾ ਕਿਉਂਕਿ ਚਿੱਕੜ 'ਚ ਹੁੰਦਾ। ਕਹਿੰਦੇ ਜੇ ਮਾਨੋ ਹੋ ਹੀ ਜਾਵੇ, ਜੇਕਰ ਪਦਮਾ ਕੰਵਲ ਫੁੱਲ ਹੋ ਜਾਵੇ, ਗਿਰ ਪਹਾੜ ਦੀ ਸਰਿੰਗ ਚੋਟੀ ਦੀ ਸਿਲਾ ਪੱਥਰ ਦੇ ਉੱਪਰ, ਕੋਈ ਵੱਡੀ ਗੱਲ ਨਹੀਂ, ਇਹ ਆਪਣੀ ਮਰਿਆਦਾ ਬਦਲ ਸਕਦੇ। ਅਗਨੀ ਅਤ ਸੀਤਲ ਹੋਇਆ ਕਬ ਹੀ, ਅਤੇ ਅਗਨੀ ਗਈਏ ਅੱਗ, ਅਤ ਅਤਿਅੰਤ ਕਰਕੇ ਬੜੀ ਗਰਮੈਸ਼ ਵਾਲੀ ਗਰਮੀ ਵਾਲੀ ਹੁੰਦੀ ਹੈ। ਕਹਿੰਦੇ ਜੇ ਮਨ ਉਹ ਅਗਨੀ ਵੀ ਅਤਿਅੰਤ ਸੀਤਲ ਕਹੀਏ ਠੰਡੀ ਹੋਇਆ ਕਹੀਏ ਹੋ ਜਾਵੇ, ਕਬ ਹੀ ਕਹੀਏ ਕਦੇ, ਜੇ ਕਦੇ ਜੇਕਰ ਕਦੇ ਅਗਨੀ ਅੱਗ ਵੀ ਅੱਤ ਕਰਕੇ ਇਸ ਵਿੱਚ ਸੀਤਲ ਠੰਡੀ ਹੋਇਆ ਕਹੀਏ ਹੋ ਜਾਵੇ। ਕਹਿੰਦਾ ਇਹ ਵੀ ਕੋਈ ਅਚਰਜ ਗੱਲ ਨਹੀਂ ਹੈ। ਪੰਡਿਤ ਹਰਦਿਆਲ ਜੀ ਬੜੇ ਨਿਸ਼ਚੇ ਨਾਲ ਸੰਤਾਂ ਦੀ ਮਹਿਮਾ ਕਹਿਣੀ ਚਾਹੁੰਦੇ ਹੈ, ਕਹਿੰਦੇ ਹੋ ਜਾਵੇ, ਹੋ ਸਕਦੀ, ਸੱਚ ਹੋ ਸਕਦਾ, ਸ਼ਕਤੀਆਂ ਨਾਲ ਹੋਇਆ ਹੀ ਹੈ। ਸਤਿਗੁਰੂ ਸਮੇਂ ਵੀ ਅੱਗ ਠੰਡੀ ਪੈ ਗਈ ਸੀ। ਸਭ ਕੇ ਅਤ ਸਾਜਨ ਸੰਤ ਜਨਾ, ਪਰ ਜਿਹੜੇ ਕਹਿੰਦੇ ਸਭ ਕੇ ਸਾਰਿਆਂ ਦੇ ਕੇਦਾਰ ਦੇ ਸਾਰਿਆਂ ਦੇ ਅਤ ਕਈ ਅਤਿਅੰਤ ਸਾਜਨ ਪਿਆਰੇ ਸੱਜਣ ਸੰਤ ਜਨਾ ਕਹੀਏ ਜਨ ਹਨ, ਜਿਹੜੇ ਸਾਰਿਆਂ ਦੇ ਅਤਿਅੰਤ ਸੱਜਣ ਸੰਤ ਪਿਆਰੇ ਹੈ ਨਾ ਸੰਤ ਜਨ, ਵੈ ਝੂਠ ਗਿਰਾ ਨਾ ਕਹੇ ਕਬਹੀ। ਕਹਿੰਦੇ ਜਿਹੜੇ ਅਸਲੀ ਸੰਤ ਹੁੰਦੇ ਆ ਵਹਿ ਕਹੀਏ ਉਹ ਕਬ ਕਹੀਏ ਕਦੇ ਵੀ ਜਿਹੜਾ ਆਪਣੀ ਗਿਰਾ ਬਾਣੀ ਤੋਂ ਜਿਹੜਾ ਝੂਠ ਆ ਉਹ ਝੂਠ ਨਾ ਨਹੀਂ ਕਹੇ ਕਹੀਏ ਕਹਿੰਦੇ ਨਹੀਂ ਬੋਲਦੇ ਕਦੀ ਵੀ ਉਹ ਸੰਤ ਝੂਠ ਨਹੀਂ ਬੋਲਦੇ। ਭਾਵ ਉਪਰੋਕਤ ਦ੍ਰਿਸ਼ਟਾਂਤ ਜਿਹੜੇ ਦਿੱਤੇ ਆ ਦੋਵਾਂ ਤੁਕਾਂ ਦੇ ਵਿੱਚ ਬੜੇ ਵਿਸਥਾਰ ਵਾਲੇ ਅਤੇ ਬੜੇ ਡੂੰਘੇ ਹੈ। ਕਹਿੰਦੇ ਜੇਕਰ ਉਹ ਆਪਣੀ ਮਰਿਆਦਾ ਵੀ ਬਦਲ ਦੇਣ, ਉਲਟੇ ਹੋ ਕੇ ਚੱਲਣ ਲੱਗ ਪੈਣ, ਉਲਟੀ ਗੰਗਾ ਵਹਾ ਦੇਣ, ਇਸ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ। ਉਹ ਬਦਲ ਸਕਦੇ, ਉਹਨਾਂ ਨੂੰ ਹੀ ਕਹਿ ਸਕਦੇ ਬਦਲ ਸਕਦੇ ਆ, ਪਰ ਸੰਤ ਜਨ ਕਦੇ ਵੀ ਆਪਣੀ ਮਰਿਆਦਾ ਤੋਂ ਉਲਟ ਨਹੀਂ ਹੁੰਦੇ। ਉਹ ਆਪਣੇ ਪ੍ਰਾਣ ਤਾਂ ਤਿਆਗ ਦਿੰਦੇ ਆ ਪਰ ਕਦੇ ਵੀ ਝੂਠ ਨਹੀਂ ਬੋਲਦੇ, ਕਿਉਂਕਿ ਸਾਧਾਂ ਦੇ ਬਚਨ, ਕਿਉਂਕਿ ਸੋਈ ਸੰਤ ਜੇ ਭਾਵੇ ਰਾਮ, ਸੰਤ ਗੋਬਿੰਦ ਕੇ ਇੱਕ ਇੱਕ ਆਮ। ਪਰਮੇਸ਼ੁਰ ਸੱਚ ਸਰੂਪ ਝੂਠ ਨਹੀਂ ਬੋਲਦਾ, ਸੰਤ ਅਤੇ ਪਰਮੇਸ਼ੁਰ ਇੱਕ ਰੂਪ ਹੈ, ਜਿਸ ਕਰਕੇ ਸੰਤ ਵੀ ਕਦੀ ਝੂਠ ਨਹੀਂ ਬੋਲਦੇ। ਕਬੀਰ ਸੰਤ ਨਾ ਛੱਡੈ ਸੰਤ ਹੀ। ਭਗਤ ਕਬੀਰ ਜੀ ਕਹਿੰਦੇ ਆ ਕਬੀਰ ਸੰਤ ਨਾ ਛੱਡੈ ਸੰਤ ਹੀ, ਜੋ ਕੋਟਕ ਮਿਲੇ ਅਸੰਤ। ਜੇ ਕਰੋੜਾਂ ਉਹਨਾਂ ਨੂੰ ਅਸੰਤ ਲੋਕ ਮਿਲ ਜਾਣ ਨਾ, ਝੂਠੇ ਫਿਰੇ ਵੀ ਠੱਗੀ ਚੋਰੀ ਯਾਰੀ ਵਾਲੇ, ਤਾਂ ਵੀ ਆਪਣਾ ਮਰਿਆਦਾ ਨਹੀਂ ਛੱਡਦੇ। ਮੁਲੇ ਆਗਰ ਭੁਯੰਗਮ ਬੇਟਿਓ, ਜਿਵੇਂ ਚੰਦਨ ਸਾਫ ਦੇ ਨਾਲ ਲਪੇਟਿਆ ਹੁੰਦਾ ਤਾਂ ਸ਼ੀਤਲ ਦਾ ਨਤ ਜੰਦ। ਉਹ ਸਭ ਜ਼ਹਿਰ ਵਾਲੇ ਗਰਮ ਆ, ਉਹਨਾਂ ਨੂੰ ਵੇਖ ਕੇ ਵੀ ਉਹ ਸਭ ਗਰਮ ਆ ਜ਼ਹਿਰ ਵਾਲੇ, ਪਰ ਚੰਦਨ ਆਪਣੀ ਸ਼ੀਤਲਤਾ ਨਹੀਂ ਛੱਡਦਾ। ਸੰਤ ਵੀ ਆਪਣੇ ਸੁਭਾਅ ਨਹੀਂ ਛੱਡਦੇ, ਵਾਰ ਵਾਰ ਵਿੱਚੋਂ ਕੋ ਡੰਗ ਮਰਾ ਕੇ ਉਹਨੂੰ ਬਾਹਰ ਜਲ ਤੋਂ ਬਾਹਰ ਕੱਢਿਆ ਸੀ। ਆਪਣੀ ਮਰਿਆਦਾ ਸੰਤ ਜਿਹੜੇ ਆ ਉਹ ਆਪਣੀ ਸੰਤਤਾ ਹੀ ਨਹੀਂ ਛੱਡਦੇ। ਤਜ ਭਰਾ ਤਿਰਦੈ ਤਰ ਸੰਤ ਗਿਰਾ, ਇਸ ਲਈ ਹੇ ਭਾਈ ਭਰਾਂਤ ਕਹੀਏ ਭੁਲੇਖੇ ਨੂੰ, ਤਜ ਕਹੀਏ ਤਿਆਗ ਕਰਕੇ। ਹਿਰਦੇ ਦੇ ਵਿੱਚ ਨਾ ਤੂੰ ਆਪਣੇ ਹਿਰਦੇ ਅੰਦਰ ਸੰਤ, ਜਿਹੜੇ ਸੰਤਾਂ ਦੀ ਗਿਰਾ ਕਹੀਏ ਬਾਣੀ ਆ, ਉਹਨਾਂ ਨੂੰ ਧਾਰ ਕਹੀਏ ਧਾਰਨ ਕਰ। ਇਹ ਭਾਈ ਆਪਣੇ ਹਿਰਦੇ ਵਿੱਚ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ, ਉਹ ਭਰਾਂਤ ਕਹੀਏ ਭਰਮ ਛੱਡ ਕੇ ਨਾ ਤਿਆਗ ਕੇ ਸੰਤਾਂ ਦੀ ਬਾਣੀ ਹਿਰਦੇ ਵਿੱਚ ਧਾਰ। ਸਾਧਨਾ ਕਿ ਅੰਮ੍ਰਿਤ ਬਾਣੀ ਹੁੰਦੀ, ਸਾਧ ਰੱਬ ਜੀ ਵਸੈ ਸਾਧਗੀ ਰਸਨਾ, ਉਹ ਸਾਧੂ ਸੰਤਾਂ ਦੀ ਰਸਨਾ ਅਤੇ ਪਰਮੇਸ਼ੁਰ ਵਸਦਾ। ਉਹ ਬਾਣੀ ਆਪਣੇ ਹਿਰਦੇ ਵਿੱਚ ਧਾਰ, ਸਭ ਤੋਂ ਉੱਚੇ ਜਾਣੀ ਹੈ, ਉਹ ਸਾਰੇ ਤੋਂ ਉੱਚੇ ਹੁੰਦੇ ਆ ਸੰਤ, ਸਭ ਤੋਂ ਉੱਚੇ ਜਾਣੀ ਹੈ। ਉਹਨਾਂ ਦੇ ਨਾਲ ਤੂੰ ਮਿਲ ਕੇ ਰਹਿ ਸੰਤ ਸਹਾਈ, ਜੀ ਕੇ ਭਵ ਜਲ ਤਾਰਨਹਾਰ। ਉਹ ਜੀ ਦੇ ਸਹਾਈ ਤਾਂ ਕਰਨ ਵਾਲੇ ਸਹਾਈ ਵੀ ਆ, ਸੰਸਾਰ ਤੋਂ ਤਾਰਨ ਵਾਲੇ ਵੀ ਆ, ਸਭ ਤੋਂ ਉੱਚੇ ਜਾਣ ਹੀ ਹੈ। ਨਾਨਕ ਨਾਮ ਪਿਆਰ, ਸਭ ਤੋਂ ਉੱਚੇ ਜਾਣ ਉਹਨਾਂ ਦਾ ਪਰਮੇਸ਼ੁਰ ਦੇ ਨਾਮ ਨਾਲ ਪਿਆਰ ਆ। ਅਤੇ ਜਿਨ ਜਾਣਿਆ ਸੇ ਹੀ ਤਰੇ, ਜਿਨ੍ਹਾਂ ਨੇ ਜਾਣਿਆ ਸੰਤਾਂ ਨੂੰ ਉੱਚੇ ਅਤੇ ਪਰਮੇਸ਼ੁਰ ਨੂੰ ਉੱਚੇ, ਉਹ ਤਰੇ ਸੇ ਸੂਰੇ ਸੇ ਵੀਰ, ਉਹੀ ਸੂਰਮੇ ਹੀ ਵੀਰ ਭਰਾ ਆ। ਹਾਂਜੀ, ਇਸ ਕਰਕੇ ਸੰਤਾਂ ਦੀ ਬਾਣੀ ਦੇ ਵਿੱਚ ਧਾਰ। ਸੋ ਸਮਾਂ ਅਬ ਹੀ ਤਿੰਨ ਵਾਰੀ ਇਹਨਾਂ ਨੇ ਲਿਖਿਆ। ਕਹਿੰਦੇ ਹੇ ਭਾਈ ਸੋ ਕਹੀ ਸੋ, ਉਹ ਸਮਾਂ ਜਿਹੜਾ ਵੇਲਾ ਇਸ ਮਨੁੱਖਾ ਜਨਮ ਵਿੱਚ, ਆਪ ਹੀ ਕਹੀਏ ਹੁਣ ਹੀ ਹੈ, ਆਪ ਹੀ ਕਹੀਏ ਹੁਣ ਹੀ ਹੈ, ਆਪ ਹੀ ਕਹੀਏ ਹੁਣ ਹੀ ਹੈ। ਕਹਿੰਦੇ ਉਹ ਸਮਾਂ ਹੋਣੀ ਆ, ਉਹ ਸਮਾਂ ਮਨ ਕਰਕੇ ਦੇ ਹੋਣੀ ਆ, ਬਾਣੀ ਕਰਕੇ ਵੀ ਹੋਣੀ ਆ, ਸਰੀਰ ਕਰਕੇ ਵੀ ਹੋਣੀ ਆ। ਤਕੜਿਆਂ ਹੋ ਕੇ ਸੰਤਾਂ ਦੇ ਬਚਨ ਮੰਨਿਆ ਕਰ, ਆਪਣਾ ਜੀਵਨ ਸਫਲਾ ਕਰ। ਇਹ ਵਿਚਾਰ ਪੰਡਿਤ ਹਰਦਿਆਲ ਜੀ ਜਿਹੜੇ ਆ ਸਿੱਖਿਆ ਦੇ ਰਾਹੀਂ ਸੰਤਾਂ ਦੀ ਮਹਿਮਾ ਕੀਤੀ ਆ, ਚੰਗੇ ਬਚਨ ਦੱਸ ਰਹੇ ਆ। ਅੱਗੇ ਜਿਹੜੇ ਰਹਿੰਦੇ ਛੰਦ ਆ, ਚਾਰ ਛੰਦ ਹੋਰ ਆ, ਕਿਉਂਕਿ ਇਸ ਵਿੱਚ ਸੰਪੂਰਨ ਛੰਦ 11 ਆ। ਸੱਤਾਂ ਦੀ ਵਿਆਖਿਆ ਆਪਾਂ ਕਰ ਲਈ ਆ, ਅਤੇ ਜਿਹੜੇ ਰਹਿੰਦੇ ਛੰਦਾਂ ਦੀ ਵਿਆਖਿਆ ਬਾਅਦ ਵਿੱਚ ਕਰਾਂਗੇ। ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਇੱਥੇ ਹੀ ਸਮਾਪਤੀ ਹੁਣ ਕਰਨੀ। ਸਭ ਕੇ ਅਤ ਸਾਜਨ ਸੰਤ ਜਨਾ, ਵੈ ਝੂਠ ਗਿਰਾ ਨਾ ਕਹਿ ਕਬਹੀ, ਅਜ ਭਰਾਂਤ ਹਿਰਦੈ ਤਰ ਸੰਤ ਗਿਰਾ, ਸੋ ਸਮਾਂ ਅਬ ਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।